ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਵਰਧਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖਿਆਲ ਪਾਤਸ਼ਾਹੀ ਦਸਵੇਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਤਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਪਾਰ ਬ੍ਰਹਮ ਪੂਰਨ ਪਰਮੇਸ਼ਰ ਗੁਰਦੇਵ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਸਰਬੰਸ ਦਾਨੀ ਫੌਜਾਂ ਦੇ ਮਾਲਕ ਬਾਜਾਂ ਵਾਲੇ ਸਤਿਗੁਰੂ ਅੰਮ੍ਰਿਤ ਕੇ ਦਾਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਗੱਦੀ ਉੱਪਰ ਸਵਾਏ ਮਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਕਰ ਰਹੇ ਹੋ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਪ੍ਰਤੱਖ ਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਸੰਧਿਆ ਦੇ ਸਮੇਂ ਤੋਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹੈ ਸੋ ਦਰ ਰਹਿ ਰਾਸ ਸਾਹਿਬ ਹੋਈ ਹੈ ਉਪਰੰਤ ਅਰਦਾਸ ਸਤਿਗੁਰ ਜੀ ਨੇ ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੇ ਹਨ ਗੁਰੂ ਜੀ ਨੇ ਬੇਅੰਤ ਬੇਅੰਤੀ ਕਿਰਪਾ ਕੀਤੀ ਹੈ ਸਾਧ ਸੰਗਤ ਜੀ ਰੋਜ਼ਾਨਾ ਦੀ ਤਰ੍ਹਾਂ ਹੀ ਜੋ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਗੁਰੂ ਪੰਥ ਖਾਲਸੇ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਮਜੀਦੇ ਖਾਨ ਨੇ ਸਤਿਗੁਰੂ ਜੀ ਦੇ ਨਾਲ ਵੈਰ ਰੱਖਦਾ ਸੀ ਆਪਣਾ ਵੈਰ ਠੰਡਾ ਕਰਨ ਵਾਸਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਸ਼ਹੀਦ ਕੀਤਾ। ਸਤਿਗੁਰ ਜੀ ਦੇ ਦੋਨੋਂ ਸਾਹਿਬਜ਼ਾਦੇ ਅਤੇ ਮਾਤਾ ਜੀ ਗੁਰਪੁਰੀ ਸੁਧਾਰ ਗਏ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਤਿਗੁਰ ਜੀ ਦੇ ਮਹਾਂਵਾਕ ਅਨੁਸਾਰ ਸਾਹਿਬਜ਼ਾਦੇ ਮਾਤਾ ਜੀ ਆਪਣੇ ਸੱਚਖੰਡ ਧਾਮ ਗੁਰਪੁਰੀ ਚਲੇ ਗਏ। ਸੱਚੇ ਪਾਤਸ਼ਾਹ ਜੀ ਦੀਨੇ ਕਾਂਗੜ ਸਨ। ਰਾਏ ਇਕੱਲੇ ਨੂੰ ਕਿਹਾ ਹੈ ਵੀ ਸਾਨੂੰ ਖਬਰ ਮੰਗਾਓ, ਅਸੀਂ ਜਾਣਨਾ ਚਾਹੁੰਦੇ ਹਾਂ ਮਾਤਾ ਜੀ ਦਾ ਹਾਲ, ਸਾਹਿਬਜ਼ਾਦਿਆਂ ਦਾ ਹਾਲ। ਨੂਰਾ ਮਾਹੀ ਗਿਆ ਹੈ ਸਰਹੰਦ ਤੋਂ, ਸਾਰੀ ਖਬਰ ਲਿਆ ਹੈ। ਆ ਕਰਕੇ ਗੁਰੂ ਜੀ ਪੁੱਛਦੇ ਹੈ, ਪਰ ਵਿਰਾਗ ਕਰਨੋਂ ਨਹੀਂ ਹਟਦੇ ਹੈ, ਰੋਂਦੇ ਹੈ ਬਹੁਤ ਨੂਰਾ ਮਾਹੀ ਜੀ। ਸਿਰ 'ਚ ਘੱਟਾ ਪਾਉਂਦੇ ਹੋਏ ਕਿਹਾ ਹੈ ਵੀ ਤੁਰਕਾਂ ਨੇ ਆਪਣੀ ਜਿਹੜੀ ਜੜ੍ਹ ਪੁੱਟ ਲਈ ਹੈ। ਇਹਨਾਂ ਮਹਾਰਾਜ ਜੀ ਬੜਾ ਕਹਿਰ ਕੀਤਾ ਹੈ, ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਠੀਕ ਹੈ, ਇਹਨਾਂ ਨੇ ਜ਼ੁਲਮ ਕੀਤਾ ਹੈ ਅਤੇ ਉੱਥੇ ਕੋਈ ਨਾ ਦਹਾਰਾ ਮਾ ਜਿਹੜਾ ਨਾ ਵੀ ਨਾ ਸਾਰੇ ਉੱਥੇ ਹਾ ਦਾ ਕਿਸੇ ਨੇ ਨਾਰਾ ਮਾਰਿਆ ਹੈ ਕਿ ਨਹੀਂ, ਕਿ ਜਾਂ ਸਾਰੇ ਖੁਸ਼ ਹੀ ਸਨ, ਉੱਥੇ ਕੋਈ ਹੈ ਸਾਡਾ ਸਿੱਖ ਸੀ ਜਿਹਨੇ ਇਸ ਗੱਲ ਦੇ ਵਿਰੋਧ ਵਿੱਚ ਕੋਈ ਬੋਲਿਆ ਹੋਵੇ। ਅਤੇ ਗੁਰੂ ਜੀ ਨੇ ਕਿਹਾ ਵੀ ਮਹਾਰਾਜ ਇੱਕ ਸ਼ੇਰ ਮੁਹੰਮਦ ਸੀ ਮਲੇਰਕੋਟਲੇ ਦਾ, ਉਹਨੇ ਹਾ ਦਾ ਨਾਰਾ ਮਾਰਿਆ ਸੀ, ਬਾਕੀ ਕਿਸੇ ਨੇ ਨਹੀਂ। ਬਾਕੀ ਸਾਰੇ ਹਕੂਮਤ ਤੋਂ ਡਰਦੇ ਚੁੱਪ ਕਰੇ। ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸਾਧ ਸੰਗਤ ਜੀ ਇੱਥੇ ਤਾਂ ਨਹੀਂ ਆਇਆ ਹੈ, ਦੂਜਿਆਂ ਗ੍ਰੰਥਾਂ ਵਿੱਚ ਆਉਂਦਾ ਹੈ ਕਿ ਮਹਾਰਾਜ ਜੀ ਜਦੋਂ ਸੁਣ ਰਹੇ ਸੀ ਕਾਹੀ ਦੇ ਬੂਟੇ ਦੇ ਆਲੇ ਦੁਆਲੇ ਖੋਦੀ ਜਾਂਦੇ ਸਨ, ਪੁੱਟੀ ਜਾਂਦੇ ਸਨ ਮਿੱਟੀ। ਜਦੋਂ ਸਾਰੀ ਗੱਲ ਸੁਣਾ ਦਿੱਤੀ ਹੈ ਸੱਚੇ ਪਾਤਸ਼ਾਹ ਜੀ ਨੇ, ਉਸ ਵਕਤ ਉਹ ਕਾਹੀ ਦਾ ਬੂਟਾ ਪੁੱਟ ਕੇ ਬਾਹਰ ਮਾਰਿਆ ਹੈ, ਨਾਲ ਵਜਨ ਕਰ ਦਿੱਤੇ ਵੀ ਜਿਵੇਂ ਬੂਟਾ ਪੁੱਟਿਆ ਨਾ, ਇਹ ਸਾਂ ਨੇ ਤੁਰਕਾਂ ਦੀ ਜੜ੍ਹ ਪੁੱਟ ਛੱਡੀ ਹੈ, ਤੁਰਕਾਂ ਦਾ ਨਾਸ ਕਰ ਦਿਆਂਗੇ ਹੁਣ ਅਸੀਂ। ਰਾਏ ਇਕੱਲਾ ਕਹਿਣ ਲੱਗਾ ਮਹਾਰਾਜ ਜੀ ਅਸੀਂ ਵੀ ਤੁਰਕ ਹਾਂ, ਆਪ ਜੀ ਨੇ ਨਾਰਾਜ਼ਗੀ ਨਾ ਕਰੋ, ਸੱਚੇ ਪਾਤਸ਼ਾਹ ਨਹੀਂ ਤਾਂ ਅਸੀਂ ਵੀ ਨਹੀਂ ਰਹਾਂਗੇ। ਗੁਰੂ ਜੀ ਨੇ ਆਪਣੀ ਤਲਵਾਰ ਬਖਸ਼ੀ ਹੈ ਅਤੇ ਕਿਹਾ ਵੀ ਤੁਹਾਡੀ ਰੱਖਿਆ ਇਹ ਕਰੇਗੀ ਜਿੰਨਾ ਚਿਰ ਤੁਸੀਂ ਇਹ ਸ਼੍ਰੀ ਸਾਹਿਬ ਦਾ ਸਤਿਕਾਰ ਕਰੋਗੇ। ਜਿਸ ਦਿਨ ਤੇਰੇ ਅੱਗੇ ਤੋਂ ਅੱਗੇ ਕਿਸੇ ਨੇ ਬੇਅਦਬੀ ਕੀਤੀ ਤਾਂ ਤੁਹਾਡਾ ਵੀ ਜਿਹੜਾ ਨਾਸ ਹੋ ਜਾਣਾ ਹੈ। ਅੱਗੇ ਦਾ ਪੋਤਰਾ ਹੋਇਆ ਰਾਏ ਅਲਿਆਸ, ਉਹ ਮੌਲੀਆਂ ਦੇ ਬਹਿਕਾਵੇ 'ਚ ਆ ਕੇ ਕਿਰਪਾਨ ਪਾਉਣ ਲਈ ਵੀ ਮੈਂ ਆਸਣ ਲਾ ਕੇ ਬੈਠਦਾ ਹਾਂ ਮੈਨੂੰ ਕੀ ਹੁੰਦਾ ਹੈ। ਸ਼ਿਕਾਰ ਖੇਡਣ ਗਿਆ ਉਹ ਸ੍ਰੀ ਸਾਹਿਬ ਦੇ ਪੱਟ 'ਚ ਵੱਜੀ, ਜਿਹਨੂੰ ਉਸੇ ਜ਼ਖਮ ਦੇ ਕਾਰਨ ਦੀ ਮੌਤ ਹੋ ਗਈ, ਬਿਨਾਂ ਲਾਦੇ ਮਰਿਆ ਸੀ। ਮਹਾਰਾਜ ਜੀ ਅੱਗੇ ਤੋਂ ਅੱਗੇ ਚੱਲਦੇ ਗਏ। ਹੁਣ ਜਿਵੇਂ ਸਾਧ ਸੰਗਤ ਜੀ ਅੱਜ ਪ੍ਰਸੰਗ ਆ ਰਹੇ ਹੈ, ਸੱਚੇ ਪਾਤਸ਼ਾਹ ਜੀ ਨੇ ਉਸ ਵਾਹਿਗੁਰੂ ਦੇ ਚਿੰਤਨ ਵਿੱਚ ਇੱਕ ਸ਼ਬਦ ਉਚਾਰਿਆ ਹੈ ਜੋ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਬਾਣੀ ਵਿੱਚ ਆਉਂਦਾ ਹੈ, ਉਹਦੀ ਕਥਾ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਮਹਾਰਾਜ ਦੇ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਿਆਲ ਪਾਤਸ਼ਾਹੀ ਦਸਵੀਂ,
ਇਹਦੀ ਸਾਧ ਸੰਗਤ ਜੀ ਆਪ ਜੀ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਇਹਦੇ ਦੋ ਥਾਨ ਕਾਲ ਸੰਪਰਦਾ ਦੇ ਵਿੱਚ ਮਹਾਂਪੁਰਖ ਦੱਸਦੇ ਹੈ ਵੀ ਇੱਕ ਦੇ ਮਾਛੀਵਾੜੇ, ਜਦੋਂ ਸਤਿਗੁਰ ਜੀ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚੇ ਹੈ, ਸਿੱਖ ਜਿਹੜੇ ਸ਼ਹੀਦ ਹੋ ਗਏ ਸਨ ਸਾਹਿਬਜ਼ਾਦਿਆਂ ਸਮੇਤ, ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਹੋਰ ਸਿੰਘ ਸੱਚਖੰਡ ਜਾ ਰਹੇ ਸੀ ਅਤੇ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਸ਼ਬਦ ਉਚਾਰ ਕੇ ਕਿਹਾ ਸੀ ਵੀ ਸਾਡਾ ਉਸ ਵਾਹਿਗੁਰੂ ਦੇ ਘਰ ਸੁਨੇਹਾ ਦੇਣਾ। ਅਤੇ ਦੂਜੀ ਥਾਨਕਾ ਇਵੇਂ ਹੈ ਵੀ ਜਦੋਂ ਗੁਰੂ ਜੀ ਨੇ ਸੱਚਖੰਡ ਪ੍ਰਗਟ ਕੀਤਾ ਹੈ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ, ਭਾਈ ਦਇਆ ਸਿੰਘ ਜੀ ਨੇ ਤਿਆਰੀ ਕਰ ਲਈ ਸੱਚਖੰਡ ਦੀ, ਇਸ਼ਨਾਨ ਕਰਕੇ ਗੋਦਾਵਰੀ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਛੱਡ ਕੇ ਚਲੇ ਗਏ। ਗੁਰੂ ਜੀ ਨੇ ਦੀਵਾਨ ਸਜਾਏ ਹੈ ਅਤੇ ਕਿਹਾ ਵੀ ਭਾਈ ਦਇਆ ਸਿੰਘ ਜੀ ਨਹੀਂ ਕਿਤੇ ਦਿਸਦੇ। ਸਿੱਖਾਂ ਨੇ ਕਿਹਾ ਕਿ ਮਹਾਰਾਜ ਜੀ ਤੁਹਾਨੂੰ ਨਹੀਂ ਪਤਾ ਹੈ ਕਿ ਉਹ ਤਾਂ ਸੱਚਖੰਡ ਚਲੇ ਗਏ ਹੈ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ। ਗੁਰੂ ਜੀ ਕਹਿਣ ਲੱਗੇ ਸਾਨੂੰ ਤਾਂ ਨਹੀਂ ਪਤਾ ਹੈ, ਬਾਕੀ ਚਲੋ ਕੋਈ ਨਹੀਂ, ਗਏ ਆ ਅਤੇ ਆਪੇ ਮੁੜ ਕੇ ਆ ਜਾਣਗੇ। ਫਿਰ ਸੱਚਖੰਡ ਦੇ ਦਰਵਾਜ਼ੇ ਤੋਂ ਮੋੜਿਆ ਹੈ ਵੀ ਭਾਈ ਦਇਆ ਸਿੰਘ ਜੀ ਗੁਰੂ ਜੀ ਦੀ ਆਗਿਆ ਲੈ ਕੇ ਆਓ ਪਹਿਲਾਂ। ਉੱਥੋਂ ਭਾਈ ਦਇਆ ਸਿੰਘ ਜੀ ਵਾਪਸ ਆਏ, ਸਤਿਗੁਰੂ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਕਿੱਥੇ ਚਲੇ ਗਏ ਸੀ? ਕਹਿਣ ਲੱਗੇ ਸੱਚੇ ਪਾਤਸ਼ਾਹ ਸੋਚਿਆ ਵੀ ਹੁਣ ਮਾਂ ਦੇ ਲੋਕ ਤੋਂ ਚਲੇ ਜਾਈਏ, ਬਹੁਤ ਸਮਾਂ ਹੋ ਗਿਆ ਹੈ। ਗੁਰੂ ਜੀ ਨੇ ਕਿਹਾ ਵੀ ਭਾਈ ਦਇਆ ਸਿੰਘ ਜੀ ਜਾਣਾ ਤਾਂ ਸਭ ਨੇ ਹੀ ਹੈ, ਤੁਸੀਂ ਆਗਿਆ ਲੈ ਕੇ ਚਲੇ ਜਾਂਦੇ, ਸਾਨੂੰ ਦੱਸਦੇ ਜਾਂਦੇ, ਚਲੋ ਹੁਣ ਤੁਹਾਨੂੰ ਆਗਿਆ ਹੈ ਤੁਸੀਂ ਚਲੇ ਜਾਓ। ਅਤੇ ਉਸ ਵਕਤ ਗੁਰੂ ਜੀ ਨੇ ਸ਼ਬਦ ਉਚਾਰਿਆ ਸੀ, ਨਾਲ ਕਿਹਾ ਸੀ ਵੀ ਇਹ ਸਾਡਾ ਸੁਨੇਹਾ ਉਸ ਵਾਹਿਗੁਰੂ ਦੇ ਕਰ ਦੇਣਾ। ਇੱਥੇ ਲਿਖਿਆ ਹੈ ਹਾਂਜੀ, ਖਿਆਲ ਪਾਤਸ਼ਾਹੀ ਦਸਵੀਂ। ਖਿਆਲ ਕਹਿ ਲਓ, ਖਿਆਲ ਫੁਰਨੇ ਨੂੰ ਵੀ ਕਹਿੰਦੇ ਹੈ, ਅਤੇ ਖਿਆਲ ਜਿਵੇਂ ਕਹਿੰਦੇ ਹੈ ਕਿ ਮੈਂ ਖਿਆਲ ਕਰਦਾ ਹਾਂ, ਖਿਆਲ ਫੁਰਨਾ ਕਰਨਾ ਅਤੇ ਧਿਆਨ ਕਰਨਾ, ਚਿੰਤਨ ਕਰਨਾ। ਪਾਤਸ਼ਾਹੀ ਦਸਵੀਂ, ਪਾਤਸ਼ਾਹ ਦਸਵੀਂ ਦਾ ਇੱਕ ਗੀਤ, ਸੰਗੀਤ ਦੀ ਚਾਲ ਵਿੱਚ ਇੱਕ ਗੀਤ, ਜਾਂ ਸੱਦ ਕਹਿ ਲਓ, ਜਾਂ ਟੱਪਾ ਕਹਿ ਲਓ, ਜਾਂ ਉਸ ਵਾਹਿਗੁਰੂ ਦੇ ਚਿੰਤਨ ਵਿੱਚ ਗੁਰੂ ਜੀ ਨੇ ਉਚਾਰਿਆ ਹੈ, ਉਹ ਸੱਦ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮਾਛੀਵਾੜੇ ਦੇ ਜੰਗਲ ਵਿੱਚ ਸਿੰਘਾਂ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਕਹਿ ਕੇ ਕਹਿ ਰਹੇ ਹੈ। ਇਸੇ ਤਰ੍ਹਾਂ ਸ੍ਰੀ ਹਜ਼ੂਰ ਸਾਹਿਬ ਭਾਈ ਦਇਆ ਸਿੰਘ ਨੂੰ ਕਹਿ ਰਹੇ ਹਨ,
ਮਿੱਤਰ ਪਿਆਰੇ ਨੂੰ
ਵੀ ਹੈ ਵੀ ਭਾਈ ਦਇਆ ਸਿੰਘ ਹੈ, ਬਾਬਾ ਪੁੱਤਰ ਅਜੀਤ ਸਿੰਘ, ਉਹ ਜੋ ਮਿੱਤਰ ਹੈ ਪਿਆਰਾ ਵਾਹਿਗੁਰੂ, ਜੋ ਸੱਚਾ ਸੁੱਚਾ ਮਿੱਤਰ ਹੈ, ਇੱਕ ਦੇ ਹੈ ਨਾ ਦੁਨੀਆਂ ਦੇ ਮਿੱਤਰ, ਜਿਹੜੇ ਕੁਝ ਦਿਨਾਂ ਦੇ ਹੈ, ਖਾਣ ਪੀਣ ਦੇ ਯਾਰ, ਜਿੰਨਾ ਚਿਰ ਹੱਥ ਪੱਲੇ ਹੈ ਉਹਨਾਂ ਚਿਰ ਮਿੱਤਰਤਾ ਹੀ ਹੈ, ਘਰ ਵਾਲੀ ਪਰਿਵਾਰ, ਧੀਆਂ ਪੁੱਤ, ਰਿਸ਼ਤੇਦਾਰ, ਸੰਬੰਧੀ, ਇਹ ਸਭ ਮਿੱਤਰ ਹਨ। ਪਰ ਇਹ ਸਭ ਸੁੱਖ ਦੇ ਸਮੇਂ ਹੈ, ਦੁੱਖ ਵੇਲੇ ਵੇਖ ਲਓ ਆਪਣੇ ਸਾਹਮਣੇ ਚਾਂਸ ਕਿੰਨੇ ਹੁੰਦੇ ਆ ਵੀ ਛੱਡ ਛੱਡ ਕਿੱਦਾਂ ਜਾਂਦੇ ਹੈ, ਰਿਸ਼ਤੇਦਾਰੀਆਂ ਟੁੱਟ ਜਾਂਦੀਆਂ ਹੈ, ਘਰ ਵਾਲੇ ਵੀ ਪਿੱਛਾ ਦੇ ਜਾਂਦੇ ਹੈ, ਦੁੱਖ ਵੇਲੇ ਬੁੱਧ ਵੀ ਮਾਂ ਪਿਓ ਨਾਲ ਉੱਪਰ ਹੇਠ ਹੋ ਜਾਂਦੇ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਹਨ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਵਿਪਤ ਪਰੇ ਸਭ ਹੀ ਸੰਗ ਛੱਡ, ਕੋਊ ਨਾ ਆਵਤ ਨੇੜੈ। ਵਿਪਤਾ ਵੇਲੇ ਕੋਈ ਨੇੜੇ ਨਹੀਂ ਹੁੰਦਾ ਹੈ। ਇੱਥੋਂ ਤੱਕ ਗੁਰੂ ਜੀ ਕਹਿੰਦੇ ਹੈ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸਦ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਘਰਵਾਲੀ ਵੀ ਬਾਅਦ ਵਿੱਚ ਭੂਤ ਭੂਤ ਕਹਿ ਕੇ ਬਚ ਜਾਂਦੀ ਹੈ, ਇਹਨੂੰ ਲੈ ਜਾਓ ਜਲਦੀ, ਇਹਦਾ ਸੰਸਕਾਰ ਕਰੋ, ਮੈਨੂੰ ਹੁਣ ਡਰ ਲੱਗਦਾ ਹੈ। ਗੁਰੂ ਜੀ ਕਹਿੰਦੇ ਹੈ ਵੀ ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਸੋ ਨਿਹੋ ਲਗਾਇਓ, ਵੀ ਇਸ ਤਰ੍ਹਾਂ ਦਾ ਇਹ ਵਿਹਾਰ ਬਣਿਆ ਹੋਇਆ ਵੀ ਜਿਨ੍ਹਾਂ ਨਾਲ ਨੇ ਪ੍ਰੇਮ ਲਗਾਇਆ ਹੈ ਨਾ, ਅੰਤ ਸਮੇਂ ਕੋਈ ਬਣਦਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਥਨ ਕਰਦੇ ਤੇਜੀ ਸਵਈਆਂ ਅੰਦਰ, ਕਿ ਹੇ ਮੂਰਖ, ਹੇ ਪਸ਼ੂ ਸਮਾਨ ਜੀਵ, ਚੇਤਰੇ ਚੇਤ ਅਚੇਤ ਮਹਾਂਪਸ, ਅੰਤ ਕੀ ਵਾਰ ਕੇਲੋ ਹੀ ਜੈ ਹੈ। ਹੇ ਮਹਾਂਪਸ਼ੂ, ਬੇਸਮਝ ਹੋਇਆ ਫਿਰਦਾ ਹੈ, ਕਿਤੇ ਚੇਤ ਉਸ ਵਾਹਿਗੁਰੂ ਦਾ ਚਿੰਤਨ ਕਰ ਜਿਹਨੇ ਅੰਤ ਨੂੰ ਤੇਰੇ ਨਾਲ ਜਾਣਾ ਹੈ, ਅਤੇ ਤੂੰ ਖਚਿਤ ਹੋਇਆ ਹੈ, ਘਰ ਪਰਿਵਾਰ ਇਹ ਤੋਂ ਅੱਗੇ ਤੈਨੂੰ ਕੁਝ ਦੇਖਦਾ ਨਹੀਂ ਹੈ, ਖੂਹ ਦੇ ਡੱਡੂ ਵਾਂਗ ਉੱਥੇ ਕਿ ਤੂੰ ਰਹਿਣਾ ਹੈ, ਅੱਗੇ ਵੀ ਦੁਨੀਆ ਹੈ, ਅੱਗੇ ਵੀ ਕੁਝ ਵੇਖ। ਸਤਿਗੁਰੂ ਜੀ ਕਹਿ ਰਹੇ ਹੈ ਭਾਈ ਦਇਆ ਸਿੰਘ ਜੀ, ਉਹ ਜੋ ਮਿੱਤਰ ਪਿਆਰਾ ਹੈ, ਜਿਹੜਾ ਇੱਥੇ ਵੀ ਸਖਾ, ਉਸ ਪਰਲੋਕ ਵਿੱਚ ਵੀ ਸਖਾ, ਜਦੋਂ ਇੱਥੋਂ ਸਰੀਰ ਛੱਡ ਕੇ ਜਾਣਾ ਹੈ, ਅੱਗੇ ਗਵਾਹੀ ਭਰਨ ਵਾਲਾ ਜੋ ਸਖਾ ਮਿੱਤਰ ਹੈ ਪਿਆਰਾ ਪਰਮੇਸ਼ਰ, ਉਸ ਨੂੰ
ਹਾਲ ਮੁਰੀਦਾਂ ਦਾ ਕਹਿਣਾ,
ਸਾਡੇ ਸੇਵਕਾਂ ਦਾ, ਸਾਡੇ ਦਾਸਾਂ ਦਾ, ਉਸ ਵਾਹਿਗੁਰੂ ਪਰਮੇਸ਼ਰ ਨੂੰ ਹਾਲ ਕਹਿਣਾ,
ਤੁਧ ਬਿਨ ਰੋਗ ਰਜਾਈਆਂ ਦਾ ਓਡਣ,
ਹੇ ਮਾਲਕ, ਹੇ ਪਰਮਾਤਮਾ, ਪਰਮ ਪਿਤਾ ਜੀ, ਤੁਧ ਬਿਨ ਜਿਹੜਾ ਤੇਰੀ ਯਾਦ ਤੋਂ ਬਿਨਾਂ ਰਹਿਣਾ ਹੈ ਨਾ, ਤੇਰੇ ਬਿਨਾਂ ਜਿਹੜਾ ਜੀਣਾ ਹੈ, ਕਿ ਰਜਾਈਆਂ ਹੋਣ, ਤਿੰਨ ਦਿਨ ਰਜਾਈਆਂ ਹੋਣ, ਰੂਮ ਭਰੇ ਹੋਣ ਬਹੁਤ, ਅਤੇ ਰਜਾਈ ਲੈ ਕੇ ਬੰਦਾ ਸੁੱਤਾ ਰਿਹਾ, ਸੁੱਤਾ ਰਹਿੰਦਾ ਹੈ ਨਾ, ਛੱਡਦਾ ਨਹੀਂ ਹੈ ਰਜਾਈ। ਹੇ ਵਾਹਿਗੁਰੂ, ਤੇਰੀ ਯਾਦ ਤੋਂ ਬਿਨਾਂ ਜਿਹੜਾ ਰਜਾਈਆਂ ਦਾ ਨਿੱਘ ਲੈ ਕੇ ਸੋਣਾ ਹੈ, ਇਹ ਤਾਂ ਇੱਕ ਰੋਗ ਹੈ, ਜਿਵੇਂ ਰੋਗੀ ਬੰਦਾ ਪਿਆ ਰਹਿੰਦਾ ਹੈ। ਮਹਾਰਾਜ ਜੀ, ਜਿਹੜੇ ਤੁਹਾਡੀ ਯਾਦ ਤੋਂ ਬਿਨਾਂ ਲੋਕ ਤੁਰੇ ਫਿਰਦੇ ਹੈ, ਜਿਨ੍ਹਾਂ ਨੂੰ ਕੋਈ ਖਬਰਸਾਰ ਨਹੀਂ ਹੈ, ਅਤੇ ਇੱਕ ਕੰਬਲ ਹੇਠਾਂ ਇੱਕ ਉੱਤੇ ਵਿਚਕਾਰ ਜਾਈ ਹੈ, ਅਤੇ ਨਿੱਘ ਲੈ ਕੇ ਸੌਂ ਰਹੇ ਹੈ। ਮਹਾਰਾਜ ਜੀ, ਜਿਹੜਾ ਤੁਹਾਡੀ ਯਾਦ ਤੋਂ ਬਿਨਾਂ ਰਹਿਣਾ ਹੈ ਨਾ, ਜਿਹੜੇ ਰਜਾਈਆਂ ਦਾ ਨਿੱਘ ਲੈਣਾ ਹੈ, ਸੌਣਾ ਹੈ, ਉਹ ਤਾਂ ਇੱਕ ਰੋਗ ਬਰਾਬਰ ਹੈ, ਜਿਵੇਂ ਰੋਗੀ ਬੰਦਾ ਪਿਆ ਰਹਿੰਦਾ ਹੈ, ਉਹ ਸਮਾਨ ਹੈ।
ਨਾਗ ਨਿਵਾਸਾਂ ਦੇ ਰਹਿਣਾ,
ਜਿਹੜੇ ਚੰਗੇ ਚੰਗੇ ਘਰਾਂ ਵਿੱਚ ਰਹਿਣਾ ਹੈ, ਆਲੀਸ਼ਾਨ ਮੰਦਰਾਂ ਵਿੱਚ, ਹੀਰੇ ਜਵਾਹਰਾਤ ਜਿਹੜੇ ਹੋਣ ਘਰ ਮੰਦਰ ਨੂੰ, ਵਾਹਿਗੁਰੂ ਤੇਰੀ ਜਿਹੜੀ ਯਾਦ ਤੋਂ ਬਿਨਾਂ ਹੈ, ਉਹ ਇਵੇਂ ਰਹਿਣਾ ਹੈ ਜਿਵੇਂ ਸੱਪਾਂ ਦੇ ਘਰ ਵਿੱਚ ਰਹਿਣ ਦੇ ਬਰਾਬਰ ਹੈ। ਸੱਪਾਂ ਦੇ ਘਰ ਵਿੱਚ ਹੁਣ ਰਵਾਂਗੇ, ਉੱਥੇ ਸੱਪ ਹੋਣਗੇ, ਡੰਗ ਹੀ ਮਾਰਨਗੇ ਨਾ। ਸੱਚਿਆ ਪਾਤਸ਼ਾਹ, ਤੇਰੀ ਯਾਦ ਤੋਂ ਬਿਨਾਂ, ਤੇਰੀ ਭਗਤੀ ਤੋਂ ਬਿਨਾਂ, ਤੇਰੀ ਨਾਲ ਜੁੜੇ ਤੋਂ ਬਿਨਾਂ, ਜਿਹੜਾ ਇਹ ਮਹਿਲਾਂ ਮਾਣੀ 'ਚ ਰਹਿਣਾ ਹੈ, ਨਿਵਾਸ ਘਰਾਂ ਵਿੱਚ ਰਹਿਣਾ ਹੈ, ਉਹ ਤੇ ਸਾਨੂੰ ਜਿਵੇਂ ਸੱਪਾਂ ਦੇ ਘਰ ਵਿੱਚ ਰਹੀਏ ਇਸ ਤਰ੍ਹਾਂ ਲੱਗਦਾ ਹੈ।
ਸੂਲ ਸੁਰਾਹੀ ਖੰਜਰ ਪਿਆਲਾ,
ਸੂਲ ਸੁਰਾਹੀ ਖੰਜਰ ਪਿਆਲਾ। ਸੁਰਾਹੀ ਇੱਕ ਹੁੰਦੀ ਹੈ ਪਤਲੇ ਗਲ ਵਾਲੀ, ਇੱਕ ਕੇਤਲੀ ਜੀ ਜਿਵੇਂ ਹੁੰਦੀ ਹੈ, ਰਾਜੇ ਲੋਕ ਰੱਖਦੇ ਹੁੰਦੇ ਹੈ, ਤੋ ਪਤਲੇ ਗਲ ਵਾਲੀ ਸੁਰਾਹੀ ਹੁੰਦੀ ਹੈ, ਉਹਦਾ ਜਿਹੜਾ ਮੂੰਹ ਹੁੰਦਾ ਹੈ ਕੇਤਲੀ ਵਾਂਗ ਹੁੰਦਾ ਹੈ, ਉਹਦੇ ਵਿੱਚ ਜਿਹੜਾ ਜਲ ਹੈ ਕੋਈ ਚੀਜ਼ ਪਾਈ ਬਹੁਤ ਠੰਡੀ ਰਹਿੰਦੀ ਹੈ। ਸੱਚੇ ਪਾਤਸ਼ਾਹ, ਜਿਹੜਾ ਤੇਰੀ ਯਾਦ ਤੋਂ ਬਿਨਾਂ ਰਹਿਣਾ ਹੈ ਨਾ, ਤੇਰੀ ਯਾਦ ਤੋਂ ਬਿਨਾਂ ਜਿਹੜਾ ਸੁਰਾਹੀ ਵਿੱਚ ਠੰਡਾ ਪਾਣੀ ਪੀ ਪਾ ਕੇ ਤੋ ਪੀਣਾ ਹੈ, ਪੇਟ ਵਿੱਚ ਸੁੱਟਣਾ ਹੈ, ਉਹ ਐਵੇਂ ਹੈ ਜਿਵੇਂ ਪੇਟ ਵਿੱਚ ਸੂਲ ਹੁੰਦਾ ਹੋਵੇ ਨਾ। ਸੂਲ ਹੋਵੇ ਤਾਂ ਬੰਦੇ ਦੀ ਬੜੀ ਜਾਨ ਔਖੀ ਹੁੰਦੀ ਹੈ, ਜਦੋਂ ਢਿੱਡ 'ਚ ਦਰਦ ਹੋਵੇ। ਸੁਰਾਹੀ ਵਿੱਚ ਪੀਣਾ ਠੰਡਾ ਪਾਣੀ, ਮਹਾਰਾਜ ਤੇਰੀ ਯਾਦ ਤੋਂ ਬਿਨਾਂ, ਉਹ ਸੂਲ ਬਰਾਬਰ ਹੈ। ਖੰਜਰ ਪਿਆਲਾ, ਜਿਹੜਾ ਪਿਆਲਾ ਕੌਲਾ ਹੁੰਦਾ ਹੈ ਖੁੱਲ੍ਹਾ ਜਿਹਾ, ਉਹਦੇ ਵਿੱਚ ਦੁਨੀਆ ਦੇ ਲੋਕ, ਬਾਦਸ਼ਾਹ ਲੋਕ ਸ਼ਰਾਬ ਕਬਾਬ ਪੀਂਦੇ ਹੈ, ਅਤੇ ਸੱਚੇ ਪਾਤਸ਼ਾਹ ਤੇਰੇ ਨਾਮ ਤੋਂ ਬਿਨਾਂ, ਤੇਰੇ ਨਾਲ ਜੁੜੇ ਤੋਂ ਬਿਨਾਂ ਜਿਹੜਾ ਇਹ ਸਭ ਕੁਝ ਕਰਨਾ ਹੈ, ਪਿਆਲਾ ਪੀਣਾ ਹੈ, ਇਹ ਖੰਜਰ ਵਾਂਗ ਹੈ, ਜਿਵੇਂ ਖੰਜਰ ਵੱਜਦਾ ਨਾ ਪੇਟ ਵਿੱਚ, ਪੇਟ ਪਾੜ ਕੇ ਆਰ ਪਾਰ ਹੋ ਜਾਂਦਾ ਹੈ, ਤੇਰੀ ਯਾਦ ਤੋਂ ਬਿਨਾਂ ਮਹਾਰਾਜ ਉਹ ਪਿਆਲਾ ਖੰਜਰ ਵਾਂਗ ਲੱਗਦਾ ਹੈ ਸਾਨੂੰ।
ਬਿੰਗ ਕਸਾਈਆਂ ਦਾ ਸਹਿਣਾ,
ਬਿੰਗ ਹੁੰਦਾ ਹੈ ਕਸਾਈਆਂ ਦਾ, ਕਸਾਈ ਲੋਕ ਦਾ ਇੱਕ ਸ਼ਸਤਰ ਜਿਹੜੇ ਛੁਰੀ ਨਾਲ ਹਲਾਲ ਕਰਦੇ ਹੈ, ਇੱਕ ਬਿੰਗ ਚੂੰਡੀ ਜੀ ਹੁੰਦੀ ਹੈ, ਵੀ ਜਿਵੇਂ ਕੋਈ ਮਾਸ ਲੈਣ ਆ ਜਾਵੇ ਕਸਾਈ ਕੋ, ਅਤੇ ਉਹਨਾਂ ਹੁਣ ਮਾਸ ਮੁੱਕਿਆ ਹੋਵੇ, ਉਹਨੂੰ ਕਹੇ ਵੀ ਆ ਸਾਨੂੰ ਮਾਸ ਦਿਓ, ਹੁਣ ਪੱਕਾ ਗਾਹਕ ਹੋਵੇ, ਉਹ ਕਹੇ ਵੀ ਹੁਣ ਮੈਂ ਤਾਂ ਨਹੀਂ ਦੇ ਸਕਦਾ, ਸਾਰਾ ਵਿਕ ਗਿਆ ਹੈ, ਅਤੇ ਉਹ ਕਹੇ ਵੀ ਨਹੀਂ ਵੀ ਮੈਂ ਲੈ ਕੇ ਜਾਣਾ ਹੈ, ਨਹੀਂ ਤੇਰੀ ਦੁਕਾਨ ਤੋਂ ਆਉਣਾ ਬੰਦ ਕਰ ਦੂੰਗਾ। ਫਿਰ ਉਹਨੂੰ ਉਹ ਕੀ ਕਰਦੇ ਹੈ ਕਸਾਈ ਲੋਕ, ਜਿੰਨਾ ਕੁ ਥਾਂ ਜਿੰਨਾ ਕੁ ਚਾਹੀਦਾ ਨਾ ਮਾਸ, ਉਨਾ ਕੁ ਕੱਟ ਕੇ ਨਾ ਬੱਕਰੇ ਨੂੰ ਜਾਂ ਕਿਸ ਚੀਜ਼ ਨੂੰ, ਉਨਾ ਕੁ ਮਾਸ ਕੱਟ ਕੇ ਅਤੇ ਚੂੰਡੀ ਲਾ ਦਿੰਦੇ ਹੈ। ਜਦੋਂ ਚੂੰਡੀ ਲਾ ਦਿੰਦੇ ਹੈ ਉਹ ਜੀ ਬੱਕਰਾ ਉਹ ਮਰਦਾ ਤਾਂ ਹੈ ਨਹੀਂ, ਦੁਖੀ ਬਹੁਤ ਹੁੰਦਾ ਹੈ, ਮਰਦਾ ਹੈ ਨਹੀਂ ਦੁਖੀ ਹੁੰਦਾ ਹੈ, ਤਾਂ ਉਨਾ ਕੁ ਮਾਸ ਵਿੱਚ ਕੱਟਿਆ ਹੁੰਦਾ, ਅਤੇ ਦੇਖੋ ਕਿੰਨਾ ਕਸ਼ਟ ਹੋਵੇਗਾ। ਸੱਚੇ ਪਾਤਸ਼ਾਹ, ਤੇਰੀ ਯਾਦ ਤੋਂ ਬਿਨਾਂ ਜਿਹੜਾ ਰਹਿਣਾ ਹੈ, ਇਹ ਤਾਂ ਇਵੇਂ ਹੈ ਬਿੰਗ, ਜਿਵੇਂ ਉਹ ਕਸਾਈ ਲੋਕ ਦੜਫਾਉਂਦੇ ਨੇ ਜੀਵਾਂ ਨੂੰ, ਉਹ ਕਸਾਈਆਂ ਦਾ ਬਿੰਗ ਸ਼ੁਰਾ ਸੈਨ ਦੇ ਬਰਾਬਰ ਹੈ।
ਯਾਰੜੇ ਦਾ ਸਾਨੂੰ ਸੱਥਰ ਚੰਗਾ,
ਇਸ ਕਰਕੇ ਉਹ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੇ ਰਹੀਏ, ਅਸੀਂ ਉਹਦੀ ਭਗਤਨ ਬੰਦਗੀ ਉਹਦੇ ਭਾਣੇ ਵਿੱਚ ਦਿਨ ਕੱਟ ਲਈਏ, ਅਤੇ ਯਾਰੜੇ ਉਸ ਯਾਰੜਾ ਜੋ ਸੱਚਾ ਵਾਹਿਗੁਰੂ ਯਾਰ ਹੈ ਸੱਚਾ, ਉਹਦਾ ਸੱਥਰ ਚੰਗਾ ਸਾਨੂੰ ਇਹ ਧਰਤੀ ਦੇ ਉੱਤੇ ਭੁੰਜੇ ਸੋਣਾ ਹੀ, ਪੱਤਿਆਂ ਦੀ ਸੇਜਾ ਵਿਛਾ ਕੇ ਸੋਣਾ ਚੰਗਾ ਹੈ।
ਪਾਠ ਖੇੜਿਆਂ ਦਾ ਰਹਿਣਾ,
ਹੋਰ ਜਿਹੜਾ ਸ਼ਹਿਰਾਂ ਵਿੱਚ ਖੇੜਿਆਂ ਨਗਰਾਂ ਵਿੱਚ ਰਹਿਣਾ ਹੈ, ਜਿਵੇਂ ਬੜੀਆਂ ਬੜੀਆਂ ਸਹੂਲਤਾਂ ਹੁੰਦੀਆਂ ਸ਼ਹਿਰਾਂ ਵਿੱਚ, ਜਿਵੇਂ ਚੰਡੀਗੜ੍ਹ ਹੈ, ਦਿੱਲੀ ਹੈ, ਮੁੰਬਈ ਹੈ, ਵੱਡੇ ਵੱਡੇ ਸ਼ਹਿਰ। ਮਹਾਰਾਜ ਜੀ ਆਪ ਜੀ ਦੇ ਜਾਤ ਤੋਂ ਬਿਨਾਂ ਖੇੜਿਆਂ ਵੱਡਿਆਂ ਵੱਡਿਆਂ ਸ਼ਹਿਰਾਂ 'ਚ ਰਹਿਣਾ, ਵੀ ਜਿੱਥੇ ਬੜੀਆਂ ਸਹੂਲਤਾਂ ਹੋਣ ਉਹਦੇ ਭੱਠ ਸਮਾਨ ਹੈ, ਭੱਠ ਵਿੱਚ ਅੱਗ ਹੁੰਦੀ ਹੈ ਨਾ ਭੱਠੇ 'ਚ, ਅਤੇ ਸੜਦੇ ਰਹਿਣਾ ਹੈ, ਸੜਦਾ ਰਹਿੰਦਾ ਹੈ ਭੱਠਾ, ਉਹ ਚੰਗੇ ਚੰਗੇ ਸ਼ਹਿਰਾਂ ਖਾਨੇ 'ਚ ਰਹਿਣਾ। ਮਹਾਰਾਜ ਜੀ ਆਪ ਜੀ ਦੇ ਜੋੜੇ ਤੋਂ, ਆਪ ਜੀ ਦੀ ਭਗਤੀ ਤੋਂ ਬਿਨਾਂ, ਆਪ ਜੀ ਦੇ ਭਾਣੇ ਤੋਂ ਬਿਨਾਂ, ਉਹ ਐਡੇ ਭਾਵੇਂ ਕੋਈ ਸ਼ਹਿਰਾਂ 'ਚ ਰਹਿੰਦਾ ਹੈ, ਉਹ ਤੇ ਭੱਠ ਵਿੱਚ ਸੜਨ ਦੇ ਬਰਾਬਰ ਹੈ। ਹੇ ਪਰਮਾਤਮਾ ਪਰਮ ਪਿਤਾ ਵਾਹਿਗੁਰੂ ਜੀ,
ਦੋਹਰਾ ਦਿਨੇ ਕੀ ਹੀ ਬੈਠ ਗੁਰ।
ਇਸ ਪ੍ਰਕਾਰ ਗੁਰੂ ਜੀ ਨੇ ਵਾਹਿਗੁਰੂ ਦੇ ਚਿੰਤਨ ਵਿੱਚ ਇਹ ਸ਼ਬਦ ਉਚਾਰਿਆ, ਉਥਾਨ ਕਾਵ ਜੀ ਨੂੰ ਦੱਸੀ ਹੋਈ ਹੈ। ਗੁਰੂ ਜੀ ਫਿਰ ਕਹਿੰਦੇ, ਜਿਹੜਾ ਦੀਨਾ ਕਾਂਗੜ ਹੈ ਉੱਥੇ ਬੈਠ ਕਰਕੇ
ਬੈਤਾਂ ਲਿਖੀ ਵਿਚਾਰ।
ਮਹਾਰਾਜ ਜੀ ਦੀਨੇ ਕਾਂਗੜ ਬੈਠ ਕੇ ਬੈਤਾਂ ਲਿਖੀਆਂ ਵਿਚਾਰ ਕਰਕੇ, ਇਕੱਲਿਆਂ ਬੈਠ ਕੇ। ਬੈਤਾਂ ਕਿਹਨੂੰ ਕਹਿੰਦੇ ਆ? ਜ਼ਫਰਨਾਮੇ ਨੂੰ। ਜ਼ਫਰਨਾਮਾ ਗੁਰੂ ਜੀ ਨੇ ਲਿਖਿਆ, ਜਿਹਦੇ ਵਿੱਚ 12 ਹਕਾਇਤਾਂ ਲਿਖੀਆਂ, 12 ਹਕਾਇਤਾਂ। ਹਕਾਇਤਾਂ ਨੂੰ ਕਹਿੰਦੇ ਆ, ਜਾਂ 12 ਕਹਾਣੀਆਂ ਕਹਿ ਲਓ। ਵੱਖੋ ਵੱਖਰੇ ਮਹਾਰਾਜ ਜੀ ਨੇ 12 ਕਹਾਣੀਆਂ, 12 ਹਕਾਇਤਾਂ ਉਹ ਜ਼ਫਰਨਾਮੇ ਰੂਪ ਵਿੱਚ ਲਿਖੀਆਂ। ਦੀਨੇ ਕਾਂਗੜ,
ਕਿਸ ਜੰਗ ਕਿਸ ਨਸੀਹਤ,
ਉਹਦੇ ਵਿੱਚ ਕੁਝ ਦੇ ਜੰਗ ਦੇ ਪ੍ਰਸੰਗ ਲਿਖੇ, ਜਿਵੇਂ ਜੰਗ ਗੁਰੂ ਜੀ ਨੇ ਪਿੱਛੇ ਕੀਤੇ ਜਿਹੜੇ ਵਾਪਰੇ ਸੀ, ਕੁਝ ਪਿਛਲੀਆਂ ਕਥਾਵਾਂ, ਅਤੇ ਕੁਝ ਉਹਦੇ ਵਿੱਚ
ਕਿਸ ਜੰਗ ਕਿਸ ਨਸੀਹਤ,
ਕੁਝ ਨਸੀਹਤਾਂ ਜਿਹੜੀਆਂ ਹੋਈਆਂ ਸਨ, ਜਿਹੜੀਆਂ ਔਰੰਗਜ਼ੇਬ ਨੇ ਉਲਟੀਆਂ ਸਿੱਧੀਆਂ ਕੀਤੀਆਂ, ਬੜਾ ਵੈਰ ਵਿਰੋਧ ਕੀਤਾ, ਸੌਂ ਕਸਮਾਂ ਖਾਧੀਆਂ ਕਿ ਮਹਾਰਾਜ ਜੀ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਅਸੀਂ ਤੁਹਾਡੇ 'ਤੇ ਕੋਈ ਹਮਲਾ ਨਹੀਂ ਕਰਾਂਗੇ, ਤੁਸੀਂ ਆਪਣੇ ਆਨੰਦ ਨਾਲ ਜਾਓ। ਸੌਂ ਖਾਧੀਆਂ, ਕੁਰਾਨ ਸ਼ਰੀਫ ਉੱਤੇ ਲਿਖ ਕੇ ਅਤੇ ਸੌਂ ਖਾ ਕੇ ਭੇਜਿਆ। ਅਤੇ ਜਦੋਂ ਹੀ ਗੁਰੂ ਜੀ ਅਨੰਦਪੁਰ ਸਾਹਿਬ ਤੋਂ ਨਿਕਲੇ, ਇਹਨਾਂ ਤੁਰਕਾਂ ਨੇ ਵੇਖੋ ਕੀ ਕੀਤਾ ਹੈ। ਮਹਾਰਾਜ ਨੇ ਕੁਝ ਜੰਗ ਦੇ ਪ੍ਰਸੰਗ, ਕੁਝ ਨਸੀਹਤਾਂ ਲਿਖੀਆਂ ਵਿੱਚ,
ਕਿਸ ਉਲੰਬੇ ਹਕੀਕਤ ਡਾਰ,
ਇਹ ਕੁਝ ਹਕੀਕਤ ਦੀਆਂ ਗੱਲਾਂ ਜੋ ਸੱਚਮੁੱਚ ਜੋ ਗੁਰੂ ਜੀ ਨਾਲ ਸਮੇਂ ਵਾਪਰੀਆਂ, ਕੁਝ ਪੁਰਾਣੀਆਂ ਕਥਾਵਾਂ ਦੱਸ ਦੱਸ ਕੇ, ਵੀ ਔਰੰਗਜ਼ੇਬ ਤੂੰ ਆਪਣੇ ਆਪ ਨੂੰ ਇੰਨਾ ਬਾਦਸ਼ਾਹ ਖਵਾਉਂਦਾ, ਤੂੰ ਤੇ ਗੁਰੂ ਜੀ ਵਿੱਚ ਕਥਾ ਸੁਣਾ ਕੇ ਨਾ ਵੀ ਇਸ ਤਰ੍ਹਾਂ ਦੀ ਕੋਈ ਰਾਣੀ ਹੋਈ ਹੈ, ਇੱਦਾਂ ਹੋਇਆ ਹੈ, ਉਹ ਸਾਰਾ ਸੁਣਾ ਕੇ ਪ੍ਰਸੰਗ ਥੱਲੇ ਲਿਖਿਆ ਕਿ ਤੂੰ ਤੇ ਉਸ ਤੋਂ ਵੀ ਘਟੀਆਂ ਹੈ। ਗੁਰੂ ਜੀ ਨੇ ਵਿੱਚ ਕਿਹਾ ਵੀ ਤੁਸੀਂ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਦਿੱਲੀ ਚਾਂਦਨੀ ਚੌਂਕ, ਛੋਟੇ ਛੋਟੇ ਸ਼ੀਰਖੋਰ ਬੱਚਿਆਂ ਨੂੰ ਤੂੰ ਨੀਹਾਂ ਵਿੱਚ ਚਿਣਿਆ, ਮਾਤਾ ਗੁਜਰ ਕੌਰ ਵੀ ਸ਼ਹੀਦ ਕੀਤਾ, ਕਿੰਨੇ ਸਿੰਘਾਂ 'ਤੇ ਕਹਿਰ ਕੀਤਾ, ਕਿੰਨੇ ਬ੍ਰਹਮ ਗਿਆਨੀ ਤੂੰ ਮਾਰੇ, ਕਿੰਨੇ ਮੰਦਰ ਢਾਏ। ਇਹ ਗੁਰੂ ਜੀ ਨੇ ਉਹ ਜ਼ਫਰਨਾਮੇ ਦੇ ਵਿੱਚ ਇਹ ਸਾਰੀਆਂ ਹਕੀਕਤਾਂ ਅਤੇ ਹਕੀਕਤਾਂ ਨਸੀਹਤਾਂ ਜੰਗ ਦੇ ਪ੍ਰਸੰਗ ਲਿਖੇ।
ਚੌਪਈ ਸੋ ਨੌਰੰਗੇ ਵੱਲ ਦਈ ਕਲਾਏ,
ਉਹ ਨੌਰੰਗਾ ਜੋ ਔਰੰਗਜ਼ੇਬ ਹੈ ਉਹਦੇ ਵੱਲ ਭੇਜ ਦਿੱਤੀ ਔਰੰਗਾਬਾਦ।
ਦਇਆ ਸਿੰਘ ਲੈ ਪਹੁੰਚਿਓ ਜਾਏ,
ਤੇ ਭਾਈ ਸਾਹਿਬ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਦੀ ਇਹ ਡਿਊਟੀ ਲਾਈ, ਅਤੇ ਉਹ ਇਹ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਜ਼ਫਰਨਾਮਾ ਅਤੇ ਔਰੰਗਜ਼ੇਬ ਦੀ ਫਤਿਹ ਦੀ ਚਿੱਠੀ, ਭਾਵ ਕਿ ਇਹ ਇਸੇ ਨਾਲ ਹੀ ਮਰਿਆ ਸੀ, ਅਤੇ ਸੱਚੇ ਪਾਤਸ਼ਾਹ ਜੀ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਦੇ ਹੱਥ ਵਿੱਚ ਦੇ ਕੇ ਔਰੰਗਾਬਾਦ ਪਹੁੰਚਾਇਆ।
ਥੋੜ੍ਹੀ ਉਨ ਸੁਣੀ ਬਹੁਤੀ ਰਹੀ,
ਇਹ ਗੁਰੂ ਜੀ ਨੇ ਕਹਿੰਦੇ ਜਿਹੜਾ ਜ਼ਫਰਨਾਮਾ ਲਿਖਿਆ ਹੈ ਨਾ, ਇਹ ਔਰੰਗਜ਼ੇਬ ਨੇ ਪੂਰਾ ਨਹੀਂ ਅਜੇ ਪੜ੍ਹਿਆ ਹੈ, ਜਦੋਂ ਪੜ੍ਹਨ ਲੱਗਾ ਹੈ ਇਹਨੇ ਪੜ੍ਹਨਾ ਸ਼ੁਰੂ ਕਰਾਇਆ ਹੈ, ਕਿਉਂਕਿ ਗੁਰੂ ਜੀ ਨੇ ਸਿੱਖਾਂ ਨੂੰ ਵਚਨ ਕੀਤਾ ਸੀ, ਅਤੇ ਸਿੱਖ ਕਹਿੰਦੇ ਸੀ ਮਹਾਰਾਜ ਜੀ ਪਹਿਲਾਂ ਔਰੰਗਜ਼ੇਬ ਦਾ ਕੁਝ ਕਰੋ ਹੱਲ। ਅਤੇ ਮਹਾਰਾਜ ਜੀ ਕਹਿੰਦੇ ਵੀ ਕਿਵੇਂ ਮਾਰੀਏ, ਸ਼ਸਤਰ ਨਾਲ ਮਾਰੀਏ ਕਿ ਕਲਮ ਨਾਲ ਮਾਰੀਏ। ਕਹਿਣ ਲੱਗੇ ਮਹਾਰਾਜ ਜਿਵੇਂ ਆਪ ਜੀ ਦੀ ਮੌਜ ਹੈ। ਸਤਿਗੁਰੂ ਜੀ ਨੇ ਕਲਮ ਦੀ ਮਾਰਨਾ ਵੇਖੋ ਮਾਰਿਆ, ਕੋਈ ਸ਼ਸਤਰ ਨਹੀਂ ਚਲਾਇਆ ਔਰੰਗਜ਼ੇਬ ਦੇ। ਜਦੋਂ ਜ਼ਫਰਨਾਮਾ ਭੇਜਿਆ ਹੈ ਉੱਥੇ ਔਰੰਗਾਬਾਦ, ਆ ਜਦੋਂ ਹਜ਼ੂਰ ਸਾਹਿਬ ਜਾਈਏ ਨਾ, ਆ 4 ਕੁ ਘੰਟੇ ਪਹਿਲਾਂ ਔਰੰਗਾਬਾਦ ਸਟੇਸ਼ਨ ਆ ਜਾਂਦਾ ਹੈ ਮਨਮਾੜ ਤੋਂ ਅਗਲੇ ਬੰਨੇ। ਅਤੇ ਉੱਥੇ ਔਰੰਗਾਬਾਦ ਔਰੰਗਜ਼ੇਬ ਗਿਆ ਸੀ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਲੈ ਕੇ ਗਏ ਜ਼ਫਰਨਾਮਾ। ਇਹਨੇ ਕਹਿੰਦੇ ਬਹੁਤਾ ਨਹੀਂ ਪੜਿਆ ਹੈ, ਥੋੜ੍ਹਾ ਹੀ ਪੜਿਆ ਹੈ, ਬਹੁਤਾ ਦੇ ਪੜਨ ਵਾਲਾ ਰਹਿ ਗਿਆ ਔਰੰਗਜ਼ੇਬ ਦਾ।
ਜਾਨਿਸ ਨੌਰੰਗੇ ਫੋਤੋ ਭਈ,
ਉਹ ਪੜਦਿਆਂ ਸਾਰੇ ਨੂੰ ਮਹਿਸੂਸ ਹੋਇਆ ਵੀ ਉਹ ਮੈਂ ਇੰਨਾ ਘਟੀਆਂ ਹਾਂ ਕਿ ਆਪਣੇ ਵਚਨ ਕਰਕੇ ਪੂਰਾ ਨਹੀਂ ਰਿਹਾ ਹੈ, ਸਹੁੰ ਖਾ ਕੇ ਵੀ ਪੂਰਾ ਨਹੀਂ ਰਿਹਾ ਹਾਂ, ਕਿੰਨੇ ਮੈਂ ਦੋਸ਼ ਪਾਪ ਕੀਤੇ ਹੈ, ਮੈਂ ਕਿੰਨਾ ਘਟੀਆਂ ਹਾਂ। ਇਹ ਸੋਚ ਨੂੰ ਸੁਣ ਸੁਣ ਕੇ, ਵੇਖ ਵੇਖ ਕੇ ਨਾ, ਆਪਣੇ ਵੱਲ ਸੋਚਾਂ ਸੋਚ ਸੋਚ ਕੇ ਇਹਦੀ ਮੌਤ ਹੋ ਗਈ ਔਰੰਗਜ਼ੇਬ ਦੀ।
ਹੋਰ ਸੁਣੋ ਸਤਿਗੁਰ ਦੀ ਗੱਲ।
ਇਸ ਤਰ੍ਹਾਂ ਔਰੰਗਜ਼ੇਬ ਤੇ ਮਰ ਗਿਆ। ਕਹਿੰਦੇ ਹੋਰ ਗੱਲ ਸਤਿਗੁਰ ਜੀ ਦੀ ਕਥਾ ਸੁਣੋ ਭਾਈ।
ਜਿਮ ਦੀਨੇ ਤੋਂ ਗੁਰ ਭਏ ਚੱਲ,
ਜਿਵੇਂ ਦੀਨੇ ਕਾਂਗੜ ਤੋਂ ਅੱਗੇ ਤੋਂ ਅੱਗੇ ਸਤਿਗੁਰ ਜੀ ਚੱਲੇ।
ਇੱਕ ਦਿਨ ਸਤਿਗੁਰ ਭਏ ਦਿਆਲ,
ਇੱਕ ਦਿਨ ਦੀ ਕਹਿੰਦੇ ਗੱਲ ਹੈ ਵੀ ਸਤਿਗੁਰ ਜੀ ਦੀਨੇ ਕਾਂਗੜੀ ਸਨ, ਹਲੇ ਜਾਣਾ ਸੀ, ਤਿਆਰੀਆਂ ਸੀ, ਅਤੇ ਮਹਾਰਾਜ ਬੜੀ ਦਿਆਲਤਾ ਵਿੱਚ ਸਨ ਵੀ ਇਹ ਲਖਮੀਰ ਨੇ ਸਾਡੀ ਬਹੁਤ ਸੇਵਾ ਕੀਤੀ ਹੈ, ਇਹਨੂੰ ਪਾਤਸ਼ਾਹੀ ਬਖਸ਼ ਦਈਏ।
ਦਇਓ ਪ੍ਰਸਾਦ ਨਿਕਾਰਨ ਜਥਾਲ,
ਮਹਾਰਾਜ ਜੀ ਭੋਜਨ ਪ੍ਰਸ਼ਾਦਾ ਛਕਦੇ ਸਨ, ਜਿਸ ਕਰਕੇ ਗੁਰੂ ਜੀ ਨੇ ਅੱਜ ਪਾਤਸ਼ਾਹੀ ਦੇਣ ਦੀ ਸੋਚ ਲਿਆ ਵੀ ਲਖਮੀਰ ਨੂੰ ਸੇਵਾ ਕੀਤੀ ਹੈ, ਫਲ ਦਈਏ, ਗੁਰੂ ਨਾਨਕ ਦੇਵ ਮਹਾਰਾਜ ਦੇ ਖਜ਼ਾਨੇ ਤੋਂ ਕੁਝ ਦਈਏ। ਮਹਾਰਾਜ ਜੀ ਭੋਜਨ ਪ੍ਰਸ਼ਾਦਾ ਛਕਦੇ ਹੋਏ ਸੀਤ ਪ੍ਰਸ਼ਾਦ ਜਿਹਦੇ ਵਿੱਚ ਆਪ ਛਕਿਆ ਹੋਇਆ ਹੈ ਉਹ ਦਿੱਤਾ ਹੈ ਇਹਨੂੰ ਲਖਮੀਰ ਨੂੰ, ਵੀ ਆ ਲਖਮੀਰ ਸਾਡਾ ਸੀਤ ਪ੍ਰਸ਼ਾਦ ਲੈ ਲੈ ਤੂੰ।
ਸੋ ਲਖਮੀਰ ਨਿਜ ਘਰ ਲੈ ਗਇਓ।
ਤੇ ਦਿਗਾਹ ਇਤਿਹਾਸਕਾਰਾਂ ਨੇ ਵੀ ਲਿਖਿਆ ਹੋਇਆ ਹੈ ਵੀ ਲਖਮੀਰ ਜਦੋਂ ਦਿੱਤਾ ਹੈ ਨਾ ਗੁਰੂ ਜੀ ਨੇ ਵੀ ਛਕ ਲੈ, ਇਹ ਕਹਿਣ ਲੱਗਾ ਮਹਾਰਾਜ ਜੀ ਮੈਂ ਤੇ ਮੇਰਾ ਤੇ ਭਲਾ ਹੋਣਾ ਹੀ ਹੋਣਾ ਹੈ, ਮੈਂ ਚਾਹੁੰਦਾ ਸਾਰੇ ਪਰਿਵਾਰ ਦਾ ਹੀ ਭਲਾ ਹੋਵੇ, ਅਤੇ ਮੈਂ ਆਪਣੇ ਘਰ ਜਾ ਕੇ ਸਾਰੇ ਟੱਬਰ ਨੂੰ ਛਕਾਉਣਾ ਚਾਹੁੰਦਾ ਹਾਂ। ਗੁਰੂ ਜੀ ਅੰਦਰ ਜਾਮੀ ਸਨ, ਕਹਿੰਦੇ ਚਲੋ ਫਿਰ ਤੇਰੀ ਮਰਜ਼ੀ, ਚਲੋ ਜਾ ਭਾਈ। ਅਤੇ ਇਹਨੇ ਲੈ ਕੇ ਪ੍ਰਸ਼ਾਦ ਸਤਿਗੁਰੂ ਜੀ ਦਾ ਸੀਤ, ਅਤੇ ਇਹ ਆਪਣੇ ਘਰ ਵਾਲ ਨੂੰ ਲੈ ਗਿਆ।
ਜਾਏ ਕਰਨੀ ਕਹਿ ਪਾਨੇ ਦਿਓ,
ਅਤੇ ਇਹਨੇ ਆਪਣੀ ਘਰ ਵਾਲੀ ਦੇ ਜਾ ਕੇ ਹੱਥਾਂ ਵਿੱਚ ਦੇ ਦਿੱਤਾ ਵੀ ਗੁਰੂ ਜੀ ਨੇ ਸੀਤ ਪ੍ਰਸ਼ਾਦ ਦਿੱਤਾ ਹੈ ਛਕਣ ਲਈ ਮੈਨੂੰ, ਮੈਂ ਤੁਹਾਡੇ ਭਲੇ ਵਾਸਤੇ ਘਰ ਲੈ ਆਇਆ ਹਾਂ, ਤੁਸੀਂ ਵੀ ਛਕੋ ਨਾਲ ਮਿਲ ਕੇ।
ਸੋ ਕਰਨੀ ਕੋਨੇ ਦਬਵਾਇਓ,
ਇਹ ਜੀ ਕਰਦੀ ਨੇ ਵੇਖੋ ਕੀ ਕਰਤੂਤ ਕੀਤੀ ਵੀ ਇਹਨੇ ਸਤਿਗੁਰੂ ਜੀ ਦਾ ਪ੍ਰਸ਼ਾਦ ਛਕਿਆ, ਆਪ ਵੀ ਛਕਣਾ ਸੀ ਸਗੋਂ ਨੁੱਕਰ 'ਚ ਇੱਕ ਮਿੱਟੀ ਪਟਾ ਕੇ ਨਾ ਉੱਥੇ ਦੱਬ ਦਿੱਤਾ।
ਹਮ ਸਰਵਰੀ ਕਿਮ ਜੀਐ ਖਾਇਓ,
ਐ ਲਖਮੀਰ ਮੇਰੇ ਪਤੀ ਦੇਵ ਆਪਾਂ ਤੇ ਸਰਵਰੀ ਹਾਂ, ਅਤੇ ਕਿਵੇਂ ਆ ਖਾ ਕੇ ਕਿੱਥੋਂ ਜੀਣਾ ਹੈ, ਮਰ ਜਾਂਗੇ ਆਪਾਂ, ਅਸੀਂ ਤੇ ਲੱਖ ਦਾ ਦੇ ਲਾਲਾਂ ਵਾਲੇ ਦੇ ਚੇਲੇ ਹਾਂ, ਸਾਡੇ ਤੇ ਕਰੋਪੀ ਹੋ ਜੂਗੀ ਪੀਰ ਦੀ, ਅੱਜ ਆਪਾਂ ਖਾ ਲਿਆ ਨਾ ਦਸਵੇਂ ਪਾਤਸ਼ਾਹ ਦੇ ਸੀਤ ਪ੍ਰਸ਼ਾਦ, ਆਪਾਂ ਕਿਵੇਂ ਜੀਣਾ ਹੈ, ਮਰ ਜਾਵਾਂਗੇ।
ਅਮਰੀ ਜੜ ਅਭੀ ਤੇ ਜਾਏ,
ਸਾਡੀ ਜੜ ਬਾਅਦ ਚ ਤਾਂ ਪਤਾ ਨਹੀਂ ਹੈ, ਸਾਡੀ ਜੜ ਹੁਣੇ ਹੀ ਚਲ ਜਾਣੀ ਹੈ ਜਦੋਂ ਆ ਖਾ ਲਿਆ ਆਪਾਂ।
ਲੀਨੋ ਹੁਣ ਲਖਮੀਰ ਭੁਲਾਏ,
ਇੱਥੇ ਲਿਖਿਆ ਕਵੀ ਜੀ ਨੇ ਤੇ ਵੇਖ ਲਓ ਲਖਮੀਰ ਨੂੰ ਵੀ ਭੁਲਾ ਹੀ ਲਿਆ, ਉਹਦੀ ਘਰਦੀ ਨੇ ਭਰਮਾ ਹੀ ਲਿਆ, ਗੁਰੂ ਜੀ ਦੇ ਜਿਹੜਾ ਇੰਨੇ ਨੇੜੇ ਸੀ ਦੂਰ ਹੋ ਗਿਆ। ਇਹ ਤਾਂਹੀਓ ਕਹਿੰਦੇ ਮਾਇਆ ਮਮਤਾ ਮੋਹਣੀ, ਜਿਹੜੀ ਇਸਤਰੀ ਹੈ ਨਾ ਇਹ ਚੇਤਨ ਮਾਇਆ ਹੈ, ਅਤੇ ਉਹ ਲਖਮੀਰ ਘਰ ਵਾਲੀ ਦੇ ਪਿੱਛੇ ਲੱਗ ਕੇ ਤੇ ਭਰਮ ਗਿਆ, ਗੁਰੂ ਦੀ ਮਹਿਮਾ ਭੁੱਲ ਗਿਆ।
ਫਿਰ ਸਤਿਗੁਰ ਕਹਿ ਪਾਸ ਹੈ ਆਇਓ,
ਤੇ ਸਤਿਗੁਰ ਜੀ ਦੇ ਪਾਸ ਆਇਆ, ਪ੍ਰਸ਼ਾਦ ਤੇ ਕੋਈ ਛਕਿਆ ਨਹੀਂ ਹੈ, ਉਹ ਘਰ ਵਾਲੀ ਦੇ ਮਗਰ ਲੱਗ ਕੇ ਨਾ ਕਿਸੇ ਨੂੰ ਖਵਾਇਆ ਹੈ ਨਾ ਆਪ ਖਾਧਾ ਹੈ, ਤੇ ਫਿਰ ਏਦਾਂ ਮੂੰਹ ਜਾ ਲਟਕਾ ਕੇ ਉਹਦੇ ਗੁਰੂ ਜੀ ਪਾਸ ਆ ਗਿਆ।
ਕਹੇ ਹਮ ਟੱਬਰ ਖੁਲਾਇਓ,
ਤੇ ਗੁਰੂ ਜੀ ਕਹਿਣ ਲੱਗੇ ਹਾਂ ਭਾਈ ਲਖਮੀਰ ਸੁਣਾ, ਅਸੀਂ ਜਿਹੜਾ ਸ਼ੀਤ ਪ੍ਰਸ਼ਾਦ ਦਿੱਤਾ ਸੀ ਕੀ ਛਕ ਲਿਆ ਹੈ? ਕਹਿਣ ਲੱਗਾ ਹਾਂ ਮਹਾਰਾਜ ਜੀ ਮੈਂ ਛਕਣਾ ਸੀ, ਸਾਰੇ ਟੱਬਰ ਨੂੰ ਛਕਾਇਆ ਹਾਂ। ਇਸ ਤਰ੍ਹਾਂ ਗੁਰੂ ਜੀ ਨੇ ਝੂਠ ਬੋਲਿਆ ਵੀ ਮੈਂ ਮਹਾਰਾਜ ਸਭ ਨੂੰ ਛਕਾ ਆਇਆ ਹਾਂ ਪ੍ਰਸ਼ਾਦ ਤੁਹਾਡਾ।
ਦੋਹਰਾ ਸਤਿਗੁਰ ਜਾਣੀ ਜਾਣ ਹੁੱਤ,
ਪਰ ਗੁਰੂ ਜੀ ਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰ ਜਾਮੀ ਪੁਰਖ ਵਿਧਾ ਦੇ ਸਤਿਗੁਰੂ। ਗੁਰੂ ਜੀ ਤੋਂ ਕਿਹੜੀ ਗੱਲ ਕੋਈ ਲੁਕਦੀ ਹੈ ਵੀ ਦਸਾਂ ਦਿਸ਼ਾਵਾਂ ਵਿੱਚ ਕੋਈ ਕਰਮ ਕਮਾਵੇ ਅਤੇ ਸਤਿਗੁਰ ਜੀ ਤੋਂ ਕੋਈ ਲੁਕਦਾ ਨਹੀਂ ਹੈ। ਅੰਤਰ ਜਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਣੀ ਜਾਣ ਸਨ।
ਕਹੀ ਲਖਮੀਰ ਤੈ ਝੂਠੀ ਬਾਤ,
ਮਹਾਰਾਜ ਕਹਿਣ ਲੱਗਿਆ ਲਖਮੀਰ ਗੁਰੂ ਪੀਰਾਂ ਨੇ ਝੂਠ ਨਹੀਂ ਬੋਲੀਦਾ, ਮੈਂ ਕਿਉਂ ਝੂਠ ਬੋਲਦਾ ਹੈ ਵੀ ਅਸੀਂ ਪ੍ਰਸ਼ਾਦ ਛਕਲਾ ਤੂੰ ਤੇ ਖਾਧਾ ਹੀ ਨਹੀਂ ਹੈ।
ਸਤਿਗੁਰ ਗੁੱਸੋ ਕੀਓ,
ਗੁਰੂ ਜੀ ਕਹਿੰਦੇ ਭਾਈ ਗੁਰੂ ਪੀਰ ਨੂੰ ਝੂਠ ਨਹੀਂ ਬੋਲੀਦਾ ਹੈ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਕਦੀ ਕਿਸੇ ਨੂੰ ਨਹੀਂ ਝੂਠ ਬੋਲਣਾ ਚਾਹੀਦਾ, ਤੂੰ ਸਾਨੂੰ ਕਿਉਂ ਝੂਠ ਬੋਲਦਾ ਹੈ, ਤੂੰ ਛਕਿਆ ਨਹੀਂ ਹੈ ਇੱਥੇ ਆ ਕੇ ਅਤੇ ਸਾਨੂੰ ਐਵੇਂ ਕਹਿਣਾ ਹੈ ਵੀ ਛਕ ਲਿਆ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਗੁਰੂ ਜੀ ਨੂੰ ਮਾਰ ਰੰਜਿਸ਼ ਜੀ ਆਈ ਨਾਰਾਜ਼ਗੀ ਤੇ
ਰਹਿਓ ਦੂਰ ਮਨ ਜਾਤ।
ਸਤਿਗੁਰੂ ਜੀ ਦਾ ਜਿਹੜਾ ਮਨ ਪ੍ਰੇਰਿਆ ਸੀ ਨਾ ਵੀ ਇਹਨੂੰ ਪਾਤਸ਼ਾਹੀ ਬਖਸ਼ ਦਈਏ, ਇਹਨੂੰ ਰਾਜ ਭਾਗ ਬਖਸ਼ੀਏ, ਉਹ ਗੁਰੂ ਜੀ ਦਾ ਮਨ ਦੂਰ ਚਲਾ ਗਿਆ ਵੀ ਇਹਨੇ ਤੇ ਬੜੀ ਖੋਡਦਾਈ ਕੀਤੀ ਹੈ।
ਚੌਪਈ ਉਹ ਲਖਮੀਰਾ ਜਹ ਕਿਆ ਕੀਓ,
ਗੁਰੂ ਜੀ ਕਹਿਣ ਲੱਗੇ ਲਖਮੀਰ ਆਗੇ ਕੀਤਾ ਹੈ ਤੂੰ ਝੂਠ ਬੋਲਿਆ ਸਾਨੂੰ।
ਲਿਖਿਓ ਲਿਲਾਰ ਮੇਟ ਕੇ ਮਲੀਓ,
ਅਸੀਂ ਤੇ ਤੇਰੇ ਮੱਥੇ ਉੱਤੇ ਲੇਖ ਲਿਖੇ ਸੀ ਤੈਨੂੰ ਪਾਤਸ਼ਾਹੀ ਦੇਣੀ ਚਾਹੁੰਦੇ ਸਾਂ, ਨਹੀਂ ਤੇ ਸਾਨੂੰ ਕੋਈ ਇਹ ਨਹੀਂ ਕਿ ਟਿਕਾਣਾ ਨਹੀਂ ਸੀ ਲੱਭਦਾ ਸੀ, ਸਾਨੂੰ ਟਿਕਾਣੇ ਬਹੁਤ, ਪਰ ਅਸੀਂ ਤੇਰੇ ਮੱਥੇ ਤੇ ਲੇਖ ਹੀ ਲਿਖਣ ਆਏ ਸਾਂ, ਤੈਨੂੰ ਤੇ ਬਾਦਸ਼ਾਹੀ ਬਖਸ਼ਣ ਆਏ ਹਾਂ।
ਹਮ ਆਏ ਤੋ ਕਰਨ ਨਿਹਾਲ,
ਅਸੀਂ ਤੇ ਮੂਰਖਾ ਤੈਨੂੰ ਨਿਹਾਲ ਕਰਨ ਆਏ ਸੀ ਤੂੰ ਕੀ ਕੀਤਾ ਹੈ।
ਪਤਸ਼ਾਹੀ ਤੁਮ ਲਿਖਣ ਭਾਲ,
ਤੇਰੇ ਤੇ ਮੱਥੇ ਤੇ ਭਾਵੇਂ ਨਹੀਂ ਸੀ ਲਿਖੀ ਪਾਤਸ਼ਾਹੀ, ਅਸੀਂ ਫਿਰ ਵੀ ਤੇਰੇ ਮੱਥੇ ਤੇ ਬਾਦਸ਼ਾਹੀ ਲਿਖੀ ਵੀ ਤੈਨੂੰ ਰਾਜ ਭਾਗ ਬਖਸ਼ਣਾ ਹੈ ਐ ਲਖਮੀਰ।
ਕਪਟੀ ਕਹਿ ਸੰਤ ਨੇੜ ਨਾ ਬਹਿ,
ਤੈਨੂੰ ਪਤਾ ਨਹੀਂ ਲਖਮੀਰ ਕਿ ਜਿਹੜੇ ਸੰਤ ਹੁੰਦੇ ਆ ਸਿਮਰਨ ਵਾਲੇ ਕਮਾਈ ਵਾਲੇ ਭਗਤੀ ਵਾਲੇ ਉਹ ਕਪਟੀਆਂ ਝੂਠਿਆਂ ਤੇ ਲਾਗੇ ਕਦੀ ਬਹਿੰਦੇ ਨਹੀਂ ਹੈ, ਉਹ ਕਦੀ ਨੇੜੇ ਨਹੀਂ ਲੱਗਦੇ, ਆ ਤੂੰ ਕਿਉਂ ਸਾਨੂੰ ਝੂਠ ਬੋਲਿਆ ਫਿਰ।
ਅਬ ਹਮ ਇਤ ਤੈ ਚੱਲਿਓ ਚਹੈ,
ਮਹਾਰਾਜ ਨਾਰਾਜ਼ ਹੋ ਗਏ ਕਹਿਣ ਲੱਗੇ ਲਖਮੀਰ ਅਸੀਂ ਤੇਰਾ ਬੜਾ ਚਾਅ ਕੀਤਾ ਸੀ ਪਰ ਤੂੰ ਪੂਰਾ ਸਿਦਕ ਤੇ ਨਹੀਂ ਉਤਰਿਆ ਹੈ, ਅਸੀਂ ਹੁਣ ਇੱਥੇ ਰਹਿਣਾ ਨਹੀਂ ਚਾਹੁੰਦੇ ਤੂੰ ਚਲੇ ਜਾਣਾ ਹੈ।
ਲੈ ਸ਼ਸਤਰ ਕਿਛ ਬਸਤਰ ਦਿਓ,
ਵੇਖ ਲਓ ਗੁਰੂ ਮਹਾਰਾਜ ਜੀ ਜਿੱਥੇ ਵੀ ਗਏ ਹੈ ਨਾ, ਜਾਂ ਤੇ ਕੋਈ ਸ਼ਸਤਰ ਜਾਂ ਕੋਈ ਬਸਤਰ ਕੋਈ ਨਾ ਕੋਈ ਨਿਸ਼ਾਨੀ ਗੁਰੂ ਜੀ ਨੇ ਦਿੱਤੀ ਹੀ ਹੈ। ਇੱਥੇ ਕਹਿੰਦੇ ਗੁਰੂ ਜੀ ਨੇ ਨਾ ਕੋਈ ਸ਼ਸਤਰ ਨਾ ਕੋਈ ਬਸਤਰ ਕੋਈ ਨਿਸ਼ਾਨੀ ਨਹੀਂ ਦਿੱਤੀ ਇਹਨੂੰ, ਇਹ ਦੁਰਭਾਗਾ ਹੋ ਗਿਆ।
ਨਹਿ ਨਜ਼ਰਾਨੋ ਉਸਤੇ ਲਿਓ,
ਨਾ ਗੁਰੂ ਜੀ ਨੇ ਕੋਈ ਇਹਦੀ ਭੇਡ ਲਈ ਹੈ ਵੀ ਇਹਦੀ ਕੋਈ ਭੇਡ ਲੈ ਜਾਈਏ, ਵੇਖ ਲਓ ਇੱਕ ਝੂਠ ਬੋਲਿਆ ਗੁਰੂ ਜੀ ਤੋਂ ਬੇਮੁਖ ਹੋ ਗਿਆ ਲਖਮੀਰ।
ਦੋਹਰਾ ਯੋਂ ਕਹਿ ਕੇ ਗੁਰ ਉੱਠ ਤੁਰੇ,
ਯੋਂ ਕਹਿ ਕੇ ਤ੍ਰਿਲੋਕੀ ਨਾਥ ਜਗਤ ਨਾਥ ਸਤਿਗੁਰੂ ਤੁਰ ਪਏ
ਕੋਟਕਪੂਰੇ ਵੱਲ।
ਇਹ ਕੋਟਕਪੂਰਾ ਹੈ ਜਿਹੜਾ ਪੰਜਾਬ ਦੇ ਵਿੱਚ, ਇਹ ਕਪੂਰੇ ਨਾਮ ਦਾ ਉੱਥੇ ਹਾਕਮ ਸੀ ਉਹਦੇ ਵੱਲ।
ਓਹੇ ਭੀ ਫਾਹੈ ਜਿਮ ਚੜੈ,
ਕਵੀ ਜੀ ਕਹਿੰਦੇ ਹੈ ਸਾਧ ਸੰਗਤ ਜੀ ਆ ਖਾਲਸਾ ਜੀ ਜਿਵੇਂ ਕਪੂਰਾ ਆਪਣੀ ਕੀਤੀ ਦਾ ਨੇ ਫਲ ਪਾਇਆ ਨਾ, ਜਿਵੇਂ ਇਹ ਫਾਹ ਚੜਿਆ।
ਸੋ ਸੁਣਾਉ ਗੱਲ,
ਉਹ ਖਾਲਸਾ ਜੀ ਮੈਂ ਇੱਥੇ ਹੁਣ ਉਹ ਸਾਖੀ ਸੁਣਾਉਂਦਾ ਜਿਵੇਂ ਕਪੂਰੇ ਨੇ ਵੀ ਜਿਹੜਾ ਹੈ ਦੁਸ਼ਟਦਾਇਕ ਕੀਤੀ ਗੁਰੂ ਜੀ ਨੂੰ ਮੁੱਖ ਮੋੜਿਆ, ਜਿਵੇਂ ਇਹਨੂੰ ਫਾਹ ਚੜਿਆ ਉਹ ਮੈਂ ਤੁਹਾਨੂੰ ਸਾਖੀ ਸੁਣਾਉਂਦਾ ਹਾਂ ਹੁਣ।
ਚੌਪਈ ਜਬ ਸਤਿਗੁਰ ਤੁਰ ਪਹੁੰਚੇ ਕੋਟ,
ਜਦੋਂ ਸਤਿਗੁਰ ਜੀ ਤੁਰਦੇ ਹੋਏ ਚੱਲਦੇ ਹੋਏ ਪਹੁੰਚੇ ਨਾ ਇੱਥੇ ਕੋਟ ਕਪੂਰੇ,
ਮਿਲਿਓ ਕਪੂਰੋ ਮਨ ਰੱਖ ਖੋਟ।
ਇਹ ਕਪੂਰਾ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ, ਪਹਿਲਾਂ ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਸਨ ਨਾ ਕੌਤਕ ਕਰਦੇ, ਇਹ ਗੁਰੂ ਜੀ ਕੋਲ ਜਾਇਆ ਕਰਦਾ ਅਤੇ ਗੁਰੂ ਜੀ ਨੂੰ ਘੋੜੇ ਭੇਟ ਕਰਿਆ ਕਰਦਾ, ਦਲ ਸ਼ਿੰਗਾਰ ਘੋੜਾ ਜਿਹਦੇ ਗੁਰੂ ਜੀ ਆਪ ਸਵਾਰੀ ਕਰਦੇ ਸਨ, ਸਾਰੇ ਦਲ ਦਾ ਸ਼ਿੰਗਾਰ ਸੀ ਘੋੜਾ ਬੜਾ ਵਧੀਆ, ਉੱਥੇ ਗੁਰੂ ਜੀ ਸਵਾਰੀ ਕਰਿਆ ਕਰਦੇ। ਇਹਨੂੰ ਹੁਣ ਪਤਾ ਲੱਗਾ ਵੀ ਗੁਰੂ ਜੀ ਆ ਗਏ ਹੈ, ਅਤੇ ਬਾਕੀ ਪਤਾ ਤਾਂ ਸਭ ਨੂੰ ਹੀ ਹੈ ਸਾਰੇ ਬੰਨੇ ਵੀ ਗੁਰੂ ਜੀ ਦੇ ਵਿਰੋਧੀ ਹੋਏ ਆ ਹਕੂਮਤ ਵਾਲੇ, ਇਹ ਹੁਣ ਹਕੂਮਤ ਦਾ ਚੌਧਰੀ ਬਣਾਇਆ ਸੀ, ਸੋਚਦਾ ਵੀ ਗੁਰੂ ਜੀ ਹਕੂਮਤ ਦੇ ਦੁਸ਼ਮਣ ਹੈ ਅਤੇ ਅਸੀਂ ਹਕੂਮਤ ਦੇ ਚੌਧਰੀ ਬਣੇ ਹੋਏ ਹਾਂ ਅਤੇ ਸਾਡੀ ਜੇ ਅਸੀਂ ਇਹਨਾਂ ਨੂੰ ਬਣਾ ਦਿੱਤੀ ਤਾਂ ਹਕੂਮਤ ਸਾਡੇ ਦੁਆਲੇ ਹੋ ਜਾਵੇਗੀ। ਐਵੇਂ ਖੋਟ ਜੀ ਰੱਖੀ, ਫਿਰ ਵੀ ਲੋਕਾਂ ਚਾਰ ਹੀ ਕਹਿੰਦਾ ਵੀ ਚਲੋ ਮਹਾਰਾਜ ਨੂੰ ਵੇਲੀ ਆਈਏ, ਪਹਿਲਾਂ ਮਿਲਦੇ ਜੁਲਦੇ ਰਹੇ ਹਾਂ। ਇਸ ਤਰ੍ਹਾਂ ਖੋਟ ਜੀ ਕਰਦਾ ਹੋਇਆ ਤੇ ਗੁਰੂ ਜੀ ਨੂੰ ਮਿਲਣ ਆਇਆ।
ਸਤਿਗੁਰ ਕਹਿਓ ਅਸਾਂ ਅੰਦਰ ਉਤਰਾਏ।
ਗੁਰੂ ਜੀ ਕੋ ਜਦੋਂ ਆਇਆ ਨਾ, ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਐ ਕਬੂਰੇ, ਤੇਰੀ ਹਵੇਲੀ ਬੜੀ ਪੱਕੀ ਹੈ, ਅਸੀਂ ਚਾਹੁੰਦੇ ਹਾਂ ਇੱਥੇ ਕੁਝ ਦਿਨ ਰਹਿਣਾ। ਅਸੀਂ ਚਾਹੁੰਦੇ ਹਾਂ ਵੀ ਤੇਰੀ ਹਵੇਲੀ ਪਵਿੱਤਰ ਕਰੀਏ, ਤੈਨੂੰ ਪਾਤਸ਼ਾਹੀ ਬਖਸ਼ੀਏ, ਨਾਲੇ ਇੱਥੇ ਕੁਝ ਦਿਨ ਪੜਾ ਕਰਨਾ ਹੈ, ਅਸੀਂ ਉੱਧਰ ਜਾਈਏ।
ਕਮਰ ਕਸਾ ਹਮ ਇਹਾਂ ਖੁਲਵਾਏ।
ਉਹ ਕਿਹੜਾ ਜੰਗੀ ਕਮਰ ਕਸਾ ਕੀਤਾ ਹੋਇਆ ਨਾ ਲੱਕ ਦੇ ਨਾਲ, ਉਹ ਅਸੀਂ ਜੋ ਚੱਲੇ ਆਣਾ, ਅੱਜ ਕਿੰਨੇ ਮਹੀਨੇ ਹੋਏ ਕਦੀ ਖੋਲਿਆ ਨਹੀਂ ਹੈ।
ਅਨੰਦਪੁਰ ਤੇ ਹਮ ਜਾ ਦਿਨ ਤੁਰਾਹੀ।
ਜਿਸ ਦਿਨ ਤੋਂ ਅਸੀਂ ਅਨੰਦਪੁਰ ਸਾਹਿਬ ਤੋਂ ਤੁਰੇ ਹੋਏ ਹਾਂ, ਅੱਜ ਜੰਗੀ ਕਮਰ ਕਸਾ ਉੱਥੇ ਵੀ ਬੰਨਿਆ ਹੋਇਆ ਹੈ।
ਕਮਰ ਕਸਾ ਹਮ ਖੋਲਿਓ ਨਾਹੀ।
ਅਸਾਂ ਨੇ ਇਹ ਜੰਗੀ ਕਮਰ ਕਸਾ ਖੋਲਿਆ ਨਹੀਂ ਹੈ, ਹੁਣ ਇੱਥੇ ਖੋਲ ਕੇ ਤੇਰੇ ਘਰ ਵਿੱਚ ਤੇ ਤੇਰਾ ਘਰ ਪਵਿੱਤਰ ਕਰਨਾ ਚਾਹੁੰਦੇ ਹਾਂ ਅਸੀਂ।
ਮੁਗਲਣ ਕੀ ਹਮ ਸ਼ਾਹੀ ਗਵਾਈ।
ਐ ਕਬੂਰੇ ਵੇਖ ਲਾ, ਜਿਨ੍ਹਾਂ ਮੁਗਲਾਂ ਨੇ ਤੁਰਕਾਂ ਨੇ ਹੰਕਾਰ ਕਰਕੇ ਅੱਤ ਚੁੱਕੀ ਸੀ ਨਾ, ਉਹਨਾਂ ਦੀ ਹੀ ਜੜ ਪੋਟਾਂ ਆਏ ਹਾਂ। ਹੁਣ ਉਹਨਾਂ ਦਾ ਨਾਸ਼ ਦਾ ਅੰਤ ਆ ਗਿਆ ਹੈ, ਇਹ ਅਸਾਂ ਨੇ ਹੁਣ ਤੁਰਕ ਰਹਿਣ ਨਹੀਂ ਦੇਣੇ।
ਉਹ ਖਾਲਸੋ ਤੂੰ ਲੈ ਪਤਸਾਹੀ।
ਇਸ ਕਰਕੇ ਤੂੰ ਗੁਰੂ ਵਾਲਾ ਬਣ ਜਾ, ਅੰਮ੍ਰਿਤ ਪਾਨ ਕਰ ਲੈ। ਅੰਮ੍ਰਿਤ ਪਾਨ ਕਰਕੇ ਗੁਰੂ ਦਾ ਸਿੱਖ ਸੱਜ ਜਾ, ਸਾਡਾ ਹੁਣ ਸਿੱਖ ਸੱਜ ਜਾ। ਤੈਨੂੰ ਹੁਣ ਅਸਾਂ ਨੇ ਖਾਲਸੇ ਨੂੰ ਪਾਤਸ਼ਾਹ ਬਖਸ਼ਣੀ ਹੈ, ਤੈਨੂੰ ਉਹਦਾ ਵੱਡਾ ਮੇਨ ਬਣਾਵਾਂਗੇ।
ਕਪੂਰੇ ਸਿਰ ਖੋਟੀ ਘੜੀ ਆਈ।
ਰਵੀ ਜੀ ਕਹਿੰਦੇ ਆ ਜਿਹਨਾਂ ਦੀ ਹੁਣ ਖੋਟੀ ਘੜੀ ਆਈ ਹੈ, ਉਹ ਕਿੱਥੋਂ ਬੋਲ ਸਕਦੇ ਸਿੱਧਾ। ਇਹਦੀ ਹੁਣ ਖੋਟੀ ਘੜੀ ਆਈ ਸੀ, ਇਹਦਾ ਖੋਟਾ ਸਮਾਂ ਆਇਆ ਸੀ। ਉਹ ਜਿਵੇਂ ਫੱਤਾ ਮਸੰਤ ਸੀ ਨਾ, ਗੁਰੂ ਜੀ ਨੇ ਘੋੜੀ ਮੰਗੀ ਅੱਗੇ, ਉਹ ਕਹਿੰਦਾ ਤੁਹਾਨੂੰ ਦੇ ਕੇ ਫਾਹੀ ਚੜ੍ਹਨਾ ਹੈ। ਉਸੇ ਤਰ੍ਹਾਂ ਇਹਦੀ ਖੋਟੀ ਘੜੀ ਆਈ, ਇੱਦਾਂ ਕਹਿਣ ਲੱਗਾ।
ਉਸਦੇ ਮੁਖ ਤੇ ਖੋਟੀ ਅਖਵਾਈ।
ਇਹਦੇ ਮੂੰਹ ਤੋਂ ਕਹਿੰਦੇ ਰੱਬ ਨੇ ਇਹੋ ਜਿਹਾ ਭਾਣਾ ਵਰਤਾਇਆ, ਖੋਟੀ ਗੱਲ ਮੂੰਹ ਕਢਾਈ ਇਹਦੇ।
ਹਮ ਬੰਦੇ ਹਾਂ ਤੁਰਕਣ ਕੋ।
ਇਹ ਬੜਾ ਹੰਕਾਰ ਜੇ ਨਾਲ ਕਹਿਣ ਲੱਗਾ, ਮਹਾਰਾਜ ਜੀ ਅਸੀਂ ਤਾਂ ਹੁਣ ਹਾਕਮ ਦੇਣਾ, ਅਸੀਂ ਹਾਕਮ ਹਾਂ, ਤੁਰਕਾਂ ਦੇ ਹੀ ਚੌਧਰੀ ਹਾਂ ਹੁਣ ਅਸੀਂ, ਅਸੀਂ ਤਾਂ ਹੁਣ ਉਹਨਾਂ ਦੇ ਬੰਦੇ ਹਾਂ, ਤੁਹਾਡੇ ਨਾਲ ਸਾਡੀ ਕੋਈ ਦਾਲ ਨਹੀਂ ਗਲਦੀ ਹੈ।
ਫੜਦੇ ਤੁਰਤ ਫਾਹੇ ਹਮ ਤੋਉ।
ਹਾਂ ਤੁਹਾਨੂੰ ਪਨਾਹ ਜੀ ਦਿੱਤੀ, ਹਵੇਲੀ ਵਿੱਚ ਰੋਕਿਆ, ਤੁਹਾਡੀ ਸੇਵਾ ਦੇ ਚੱਕਰਾਂ 'ਚ ਪੈ ਗਏ, ਅਤੇ ਤੁਰਤ ਸਾਨੂੰ ਬੜੀ ਛੇਤੀ ਫੜ ਕੇ ਨਾ ਤੁਰਕ ਤੇ ਫਾਹੇ ਚੜ੍ਹਾ ਦੇਣਗੇ।
ਤੋ ਸਤਿਗੁਰ ਸੁਣ ਮੁਖੋਂ ਉਚਾਰਾ।
ਸੁਣ ਕੇ ਮਹਾਰਾਜ ਜੀ ਨੇ ਫਿਰ ਮੁਖੋਂ ਬਚਨ ਕੀਤਾ।
ਕਪੂਰੋ ਕਤੂਰੋ ਭਇਓ ਨਿਕਾਰਾ।
ਮਹਾਰਾਜ ਜੀ ਕਹਿਣ ਲੱਗੇ ਕਪੂਰੇ, ਆ ਕੁੱਤਿਆਂ ਵਾਲੇ ਤੂੰ ਕੰਮ ਕੀਤਾ ਹੈ ਨਾ, ਵੀ ਕੁੱਤਿਆਂ ਵਾਂਗ ਨਿਕਾਰਾ ਨਿਕਲਿਆ ਨਾ, ਕਿ ਦੇਖਿਆ ਨਹੀਂ ਮਾਲਕ ਨੂੰ ਵੱਢ ਛੱਡਿਆ, ਉਹ ਜਿਵੇਂ ਮਾਲਕ ਨੂੰ ਵੱਢ ਦਿੰਦਾ ਹੈ ਕੁੱਤਾ ਹਲਕਾ, ਉਹ ਜਿਹਾ ਤੂੰ ਬੋਲ ਬਾਣੀ ਬੋਲਿਆ ਹੈ।
ਤੂੰ ਫਾਹੋ ਫਾਹੋ ਕਰੈ ਜ਼ਰੂਰ।
ਯਾਰ ਤੈਨੂੰ ਅਸੀਂ ਬਖਸ਼ਿਸ਼ ਕਰਨ ਆਏ ਸੀ ਇੱਥੇ, ਤੈਨੂੰ ਪਾਤਸ਼ਾਹੀ ਬਖਸ਼ਣ ਆਏ ਸੀ, ਤੇ ਤੂੰ ਫਾਹਾ ਦੇ ਦੇਣਗੇ, ਤੁਰਕ ਮਾਰ ਦੇਣਗੇ, ਦੇ ਬਗੀ ਜਾਣਾ ਹੈ।
ਤੂੰ ਫਾਹੇ ਚੜ ਮਰਹਿ ਜ਼ਰੂਰ।
ਆ ਤੇਰੀ ਖਾਹਿਸ਼ ਜੀ ਬਣੀ ਹੈ ਨਾ, ਵੀ ਫਾਹੇ ਚੜ ਜਾਂਗੇ, ਅਸੀਂ ਤੈਨੂੰ ਕਹਿੰਦੇ ਹਾਂ, ਤੂੰ ਹੁਣ ਬਚਣਾ ਕਿਹੜਾ ਹੈ, ਫਾਹੀ ਚੜੇਗਾ।
ਦੋਹਰਾ ਇਤਨੀ ਕਹਿ ਗੁਰ ਤੋਂ ਤੁਰੇ।
ਇੰਨੀ ਕਹਿ ਕੇ ਦੇ ਜਗਤ ਨਾਥ ਪਰਮੇਸ਼ਰ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਚਲੇ ਗਏ
ਅਗਲੀ ਰੋਹੀ ਵੱਲ।
ਅਗਲੀ ਰੋਹੀ ਜਿੱਥੇ ਜੰਗਲ ਹੁੰਦਾ ਨਾ, ਬੜਾ ਸੰਘਣਾ ਉਜਾੜ ਜੀ ਹੁੰਦੀ ਹੈ, ਉਧਰ ਨੂੰ ਮਹਾਰਾਜ ਜੀ ਅੱਗੇ ਵੱਲ ਨੂੰ ਚਲੇ ਗਏ ਹਨ।
ਮੋਇਓ ਕਪੂਰ ਚੜ ਫਾਹੈ।
ਇਧਰੋਂ ਜਿਹੜਾ ਕਹਿੰਦੇ ਕਪੂਰਾ ਸੀ ਨਾ, ਇਹ ਜਿਵੇਂ ਗੁਰੂ ਜੀ ਨੂੰ ਬੋਲਿਆ ਹੈਣਾ ਵੀ ਫਾਹੇ ਚੜ੍ਹਨਾ ਹੈ ਤੁਹਾਡੇ ਨਾਲ ਮੇਲ ਜੋਲ ਰੱਖ ਕੇ, ਉਹ ਗੁਰੂ ਜੀ ਦਾ ਬਚਨ ਕਹਿੰਦੇ ਪੂਰਾ ਹੋਇਆ, ਇਹ ਫਾਹੇ ਚੜ ਕੇ ਮਰਿਆ। ਫਿਰ
ਈਸੇ ਮੰਜ ਘਰ ਵੱਲ।
ਈਸਾ ਈਸੇ ਖਾਂ ਸੀ ਇੱਕ ਤੁਰਕ, ਈਸਾ ਖਾਂ ਦੇ ਘਰ ਦੇ ਵਾਲੇ ਗਿਆ ਹੈ ਚੋਰੀ ਕਰਨ, ਫਿਰ ਉਹਨੇ ਨੂੰ ਫਾਹ ਦੇ ਕੇ ਮਾਰਿਆ।
ਜੋ ਪਈ ਔਰ ਕਪੂਰੇ ਸੁਣੋ ਕਹਾਣੀ।
ਕਵੀ ਜੀ ਕਹਿੰਦਾ ਖਾਲਸਾ ਜੀ, ਉਹ ਹੋਰ ਜਿਹੜੀ ਕਪੂਰੇ ਦੀ ਜਿਹੜੀ ਗੱਲ ਹੈ ਵੀ ਫਾਹ ਕਿਵੇਂ ਇਹਨੂੰ ਚੜਿਆ, ਉਹ ਗੱਲ ਸੁਣੋ।
ਚੜ ਫਾਹੈ ਜਿਮ ਮੋਇਓ ਅਗਿਆਨੀ।
ਆ ਜਿਵੇਂ ਅਗਿਆਨੀ ਬੇਸਮਝ ਮੂਰਖ ਮਤਹੀਣਾ ਅਕਲ ਦਾ ਕੱਚਾ ਜਿਵੇਂ ਕਹਿੰਦੇ ਮਰਿਆ ਹੈ।
ਪੂਰੇ ਘੋੜੇ ਤੇ ਈਸੇ ਦਏ।
ਇਹਨੇ ਕੀ ਕੀਤਾ ਸੀ ਵੀ ਕਪੂਰਾ ਸੀ, ਵਪਾਰ ਕਰਦਾ ਸੀ ਘੋੜਿਆਂ ਦਾ, ਸਤਿਗੁਰੂ ਜੀ ਨੂੰ ਵੀ ਦੇ ਕੇ ਆਉਂਦਾ ਸੀ ਨਾ, ਅਤੇ ਇਹਨੇ ਈਸੇ ਖਾਂ ਜਿਹੜਾ ਸੀ ਉਹਨੂੰ ਇਹਨੇ ਘੋੜੇ ਵੇਚੇ ਹੋਏ ਸਨ।
ਉਹਨੇ ਟਕੇ ਦਬ ਪਰ ਦੁਆਬੇ ਲਿਖਾਏ,
ਉਹਨੇ ਜਿਹੜਾ ਦੁਆਬੇ ਦੇ ਨਾਂ ਦੇ ਟਕਾ ਦੇਣਾ ਨਾ ਕੀਤਾ ਸੀ, ਵੀ ਜਦੋਂ ਦੁਆਬੇ ਦਾ ਇਲਾਕੇ ਤੋਂ ਅਸੀਂ ਮਾਮਲਾ ਗਰਾਵਾਂਗੇ ਨਾ, ਵੀ ਕਪੂਰੇ ਤੈਨੂੰ ਜਿਹੜੇ ਘੋੜੇ ਦੇ ਪੈਸੇ ਜਿਹੜਾ ਜਿਹੜੇ ਤੇਰੇ ਕੋਲ ਘੋੜੇ ਲਏ ਆ ਉਹ ਤੈਨੂੰ ਦੇ ਦਿਆਂਗੇ।
ਜਾ ਰੌਣੀ ਗ੍ਰਾਮ ਉਨ ਖੂਨ ਗੁਜ਼ਾਰਿਓ,
ਇਹ ਰੌਣੀ ਦੁਆਬੇ ਵਿੱਚ ਰੌਣੀ ਪਿੰਡ ਹੈ, ਉੱਥੇ ਇਹਨੇ ਬੜਾ ਖੂਨ ਗੁਜ਼ਾਰਿਆ ਕਪੂਰੇ ਨੇ। ਇਹ ਉੱਥੇ ਗਿਆ, ਇਹਨੇ ਸੋਚਿਆ ਵੀ ਚਲੋ ਅਸੀਂ ਪੈਸਾ ਤਾਂ ਲੈਣਾ ਹੀ ਲੈਣਾ ਇਸੇ ਖਾਂ ਕੋ, ਇਹਨੇ ਮਾਮਲਾ ਕਰਾਇਆ ਹੋਣਾ ਹੈ ਅਤੇ ਜਿਹੜਾ ਇਹਨੇ ਮਾਮਲਾ ਕਰਾਇਆ ਹੋਊਗਾ ਇਹਦੇ ਘਰ ਵਿੱਚ ਬਹੁਤ ਪੈਸਾ ਹੋਣਾ, ਚਲੋ ਆਪਾਂ ਇਹਨੂੰ ਲੁੱਟ ਹੀ ਲੈਂਦੇ ਹਾਂ। ਇਹਨੇ ਚੋਰ ਕਿੰਨੇ ਇਕੱਠੇ ਕੀਤੇ ਨਾਲ ਆਪਣੇ ਬੰਦੇ ਇਕੱਠੇ ਕਰਕੇ, ਅਤੇ ਜਦੋਂ ਪਤਾ ਲੱਗਾ ਉਹਨਾਂ ਮਾਮਲਾ ਇਕੱਠਾ ਕੀਤਾ, ਰਾਤ ਨੂੰ ਇਹ ਜਾ ਵੱਜੇ, ਕੁਝ ਪਹਿਰੇਦਾਰ ਜਾਗਦੇ ਸਨ ਈਸੇ ਖਾਂ ਦੇ, ਇਹਨਾਂ ਚੋਰਾਂ ਨੇ ਸਾਰੇ ਪਹਿਰੇਦਾਰ ਮਾਰ ਦਿੱਤੇ, ਉਹ ਸਾਰਾ ਪੈਸਾ ਪੂਸਾ ਲੁੱਟ ਲਿਆ ਇਹਨੇ। ਜਦੋਂ ਸਹਿਮ ਮਿਲੀ ਸੂਹ ਮਿਲੀ, ਪਤਾ ਲੱਗਾ ਵੀ ਇਹਦੇ ਕਪੂਰੇ ਦੇ ਬੰਦੇ ਸਨ, ਉਹ ਈਸੇ ਖਾਂ ਨੇ ਫਿਰ ਕਪੂਰੇ ਨੂੰ ਫੜ ਕੇ ਅਤੇ ਆਪਣੀ ਹਵੇਲੀ ਦੇ ਲਾਗੇ ਫਿਰ ਇਹਨੂੰ ਫਾਹੇ ਚੜਾਇਆ। ਇਸ ਤਰ੍ਹਾਂ ਗੁਰੂ ਜੀ ਦੇ ਬਚਨ ਪੂਰੇ ਹੋਏ, ਭਾਈ
ਤੈ ਫਾਹੇ ਤਿਨ ਈਸੋ ਮਾਰਿਓ,
ਈਸੇ ਖਾਂ ਨੇ ਇਹਨੂੰ ਫਾਹ ਦੇ ਕੇ ਮਾਰਿਆ, ਗਲ ਚ ਰੱਸਾ ਪਾ ਕੇ ਘੁੱਟਿਆ ਇਹਦਾ ਗਲ, ਫਿਰ
ਗੁਰਬਚਨ ਨਹਿ ਖਾਲੀ ਗਇਓ,
ਕਹਿੰਦੇ ਗੁਰੂ ਦਾ ਬਚਨ ਸਾਧ ਸੰਗਤ ਜੀ ਕਦੀ ਅੱਜ ਤੱਕ ਨਾ ਖਾਲੀ ਗਿਆ ਹੈ ਨਾ ਜਾਂਦਾ ਹੈ। ਸਾਧ ਬਚਨ ਅਡਲਾਦਾ, ਗੁਰ ਕਾ ਬਚਨ ਕਤਹੋ ਨਾ ਜਾਏ, ਗੁਰੂ ਦਾ ਜਿਹੜਾ ਬਚਨ ਹੈ ਕਦੀ ਵਿਅਰਥ ਨਹੀਂ ਜਾਂਦਾ ਹੈ। ਇੱਥੇ ਕਹਿੰਦੇ ਕਵੀ ਜੀ ਵੀ ਸਤਿਗੁਰੂ ਜੀ ਦਾ ਬਚਨ ਪੂਰਾ ਹੋਇਆ, ਅਤੇ ਗਿਆਨੀ ਗਿਆਨ ਸਿੰਘ ਨੇ ਐਵੇਂ ਵੀ ਲਿਖਿਆ ਹੈ ਵੀ ਇਹਨੂੰ ਕਿਹਾ ਕਪੂਰੇ ਨੂੰ ਵੀ ਤੂੰ ਕਹਿਣਾ ਨਾ ਫਾਹੇ ਚੜ੍ਹਨਾ ਹੈ, ਤੂੰ ਵੀ ਫਾਹੇ ਚੜ੍ਹੇਗਾ, ਤੇਰੇ ਜਿਹੜਾ ਕਿਲਾ ਕੁਲਾ ਜਿਹਾ ਵੀ ਨਹੀਂ ਰਹਿਣਾ ਹੈ। ਫਿਰ ਇਹਦਾ ਜਿਹੜਾ ਪੋਤਰਾ ਸੀ ਨਾ ਗਾਂ, ਇਹਦੀ ਪੰਜਵੀਂ ਪੀੜ੍ਹੀ ਜਿਹੜੀ ਹੋਈ ਹੈ, ਉਹ ਪੰਜਵੀਂ ਪੀੜ੍ਹੀ ਵਿੱਚ ਉਹਨਾਂ ਦੀ ਆਪਸ ਵਿੱਚ ਅਣਬਣ ਹੋ ਗਈ, ਉਹਨੇ ਘਰ ਨੂੰ ਅੱਗ ਲਾ ਦਿੱਤੀ, ਬਰੂਦ ਪਿਆ ਸੀ ਬਰੂਦ ਫਟ ਗਿਆ, ਕਿਲਾ ਕੁਲਾ ਵੀ ਸਭ ਉੱਡ ਗਿਆ। ਇਹ ਗੁਰੂ ਜੀ ਦੇ ਫਿਰ ਬਚਨ ਪੂਰੇ ਹੋਏ, ਕਿਲਾ ਵੀ ਉੱਡਿਆ, ਇਹਦਾ ਪਰਿਵਾਰ ਵੀ ਉੱਡਿਆ, ਆਪ ਵੀ ਫਾਹੇ ਚੜਿਆ।
ਹੋਏ ਬੇਈਮਾਨ ਕਪੂਰੋ ਮਾਰਿਓ,
ਇਹ ਕਪੂਰਾ ਕਹਿੰਦੇ ਮਾਰ ਦਿੱਤਾ, ਬੇਈਮਾਨ ਹੋ ਗਿਆ ਸੀ ਧਨ ਕਰਕੇ, ਇਹ ਬੇਈਮਾਨ ਹੋ ਗਿਆ।
ਅੱਗੇ ਸੁਣੋ ਔਰ ਗੁਰਬਾਤ,
ਇਹ ਖਾਲਸਾ ਪੰਥ ਜੀ ਅੱਗੇ ਗੁਰੂ ਦੀ ਹੋਰ ਜਿਹੜੀ ਕਥਾ ਹੈ ਉਹ ਸੁਣੋ ਆਪ।
ਤੁਰ ਆਗੇ ਰਹੇ ਰੋਹੀ ਜਾਤ,
ਮਹਾਰਾਜ ਜੀ ਰੋਹੀ ਦਾ ਜਿਹੜਾ ਇਲਾਕਾ ਹੈ ਇਹ ਲੱਖੀ ਜੰਗਲ, ਅੱਗੇ ਦੇ ਅੱਗੇ ਬੜੀ ਜਾੜ ਸੀ, ਇੱਧਰ ਨੂੰ ਗੁਰੂ ਮਹਾਰਾਜ ਜੀ ਚੱਲਦੇ ਗਏ,
ਸਤਿਗੁਰ ਫੌਜ ਉਹਾਂ ਰੱਖ ਲਈ।
ਜਦੋਂ ਮਹਾਰਾਜ ਜੀ ਉੱਥੇ ਗਏ ਆ ਨਾ, ਇੱਥੇ ਬਰਾੜ ਲੋਕ ਵੱਜਦੇ ਨਾ, ਇੱਧਰ ਲੱਖੀ ਜੰਗਲ ਵਾਲੇ ਬੰਨੇ ਹੀ ਮਾਲਵੇ ਵਿੱਚ, ਇਹ ਬਰਾੜਾਂ ਦੀ ਸਤਿਗੁਰੂ ਜੀ ਨੇ ਬਹੁਤੀ ਫੌਜ ਰੱਖ ਲਈ।
ਆਈ ਅਵਾਈ ਤੁਰਕਣ ਕੀ ਭਈ,
ਇਹ ਲੋਕ ਫੌਜ ਫੂਜ ਕਾਹਦੀ ਸੀ, ਇਹ ਪੇਟ ਪਾਲੂ ਹੀ ਸਨ, ਇਹ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਨਾਲ ਤੇ ਰਹਿੰਦੇ ਸੀ, ਪਰ ਤਨਖਾਹੀਏ ਲੋਕ ਗੁਰੂ ਜੀ ਨਾਲ ਕੋਈ ਅੰਤਰੀ ਪ੍ਰੇਮ ਨਹੀਂ ਸੀ ਇਹਨਾਂ ਦਾ, ਇਹ ਆਈ ਵਾਈ ਬਸ ਅਫਵਾਹਾਂ ਉਡਾਉਂਦੇ ਰਹਿੰਦੇ ਸਨ, ਲੱਗਦਾ ਇੱਧਰੋਂ ਫੌਜ ਚੜ੍ਹਾਉਣੀ ਹੈ, ਸਰਹੰਦ ਤੋਂ ਚੜ੍ਹਾਉਣੀ ਹੈ, ਇੱਥੇ ਫੌਜ ਆ ਗਈ ਹੈ, ਬਸ ਇਹੋ ਜਿਹਾ ਆਵਾ ਟਾਵੇ ਬੋਲਦੇ ਰਹਿੰਦੇ ਸਨ।
ਰੋ ਕਰ ਪਈਓ ਕੀਏ ਅਸਵਾਰ,
ਗੁਰੂ ਜੀ ਨੇ ਇਹਨਾਂ ਨੂੰ ਰੱਖਿਆ ਹੋਇਆ ਸੀ ਫੌਜ ਵਿੱਚ, ਰੁਪਈਆ ਉੱਪਰ ਇੱਕ ਰੁਪਈਆ ਦਿੰਦੇ ਸਨ ਘੋੜ ਸਵਾਰ ਨੂੰ ਉਸ ਵਕਤ, ਅੱਠ ਆਨੇ ਜਿਹਨੂੰ ਕਹਿੰਦੇ ਹੈ, ਚਾਰ ਆਨੇ ਦਿੰਦੇ ਸਨ ਪੈਦਲ ਵਾਲੇ ਨੂੰ, ਅਤੇ ਸੱਚੇ ਪਾਤਸ਼ਾਹ ਜੀ ਨੇ ਰੁਪਈਆ ਅਤੇ ਬਰਾੜਾਂ ਦੀ ਜਿਹੜੀ ਰੱਖੀ ਹੋਈ ਸੀ ਫੌਜ, ਕਿਉਂਕਿ ਤਨਖਾਹ ਤੋਂ ਬਿਨਾਂ ਕੰਮ ਕਰਨ ਵਾਲੇ ਕਿੱਥੇ ਸਨ,
ਭਾਵ ਪਿਆਦੋ ਜੋ ਰਹਿ ਨਾਲ,
ਅਤੇ ਜਿਹੜੇ ਪੈਦਲ ਚੱਲਣ ਵਾਲੇ ਸਨ ਉਹ ਵੀ ਨਾਲ ਰਹਿੰਦੇ ਸਨ, ਉਹਨਾਂ ਦੀ ਗੁਰੂ ਜੀ ਨੇ ਚਾਰ ਆਨੇ ਜਿਹੜੀ ਤਨਖਾਹ ਬੰਨੀ ਹੋਈ ਸੀ।
ਜੱਟ ਬਰਾੜ ਥੇ ਟਹਿਰਨ ਵਾਲੇ,
ਜਿਹੜੇ ਜੱਟ ਬਰਾੜ ਸੀ ਨਾ, ਇਹ ਛੋਟੇ ਛੋਟੇ ਇਹਨਾਂ ਦੀਆਂ ਘੋੜੀਆਂ ਘੋੜੇ ਜੇ ਸਨ, ਟੁੱਟਾ ਭੱਜਾ ਜਿਹਾ ਸਮਾਨ ਹੈ ਸੀ ਇਹਨਾਂ ਤੋਂ,
ਸੇਲ ਬਰਸ਼ੀ ਫੜ ਭਏ ਗੁਰ ਨਾਲੇ,
ਇਹਨਾਂ ਨੇ ਸੇਲੇ ਬਰਸ਼ੀਆਂ ਫੜ ਲਏ ਅਤੇ ਗੁਰੂ ਜੀ ਨਾਲ ਤੁਰ ਪਏ, ਇਹਨਾਂ ਨੇ ਗੁਰੂ ਜੀ ਨਾਲ ਕੋਈ ਬਹੁਤੀ ਹਮਦਰਦੀ ਨਹੀਂ ਜਿਤਾਈ। ਉਹਦੇ ਜਿਹੜੇ ਹੈ ਨਾ ਭਾਈ ਦਾਨ ਸਿੰਘ, ਉਹਨਾਂ ਨੇ ਸਤਿਗੁਰੂ ਜੀ ਦੇ ਸਿੱਖੀ ਦਾ ਬੀਜ ਰੱਖਿਆ ਸੀ ਬੇਨਤੀ ਕਰਕੇ, ਇਹ ਬਰਾੜੀਆਂ ਲੋਕਾਂ ਨੇ ਆਪਣੀ ਤਨਖਾਹ ਬਦਲੇ ਗੁਰੂ ਜੀ ਨਾਲ ਕਹਿਣ ਲੱਗੇ ਵੀ ਸਾਨੂੰ ਤਨਖਾਹ ਦਿਓ ਸਾਡੀ ਪੂਰੀ, ਫਿਰ ਅੱਗੇ ਵੀ ਚੱਲਾਂਗੇ। ਸੋ ਸਾਧ ਸੰਗਤ ਜੀ ਅੱਗੇ ਪ੍ਰਸੰਗ ਆਵੇਗਾ, ਜਿਵੇਂ ਗੁਰੂ ਜੀ ਨੇ ਅੱਗੇ ਤੋਂ ਅੱਗੇ ਕੌਤਕ ਕਰਨੇ, ਅੱਗੇ ਤੋਂ ਅੱਗੇ ਜਾਣਾ ਹੈ, ਉਹ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ। ਹੁਣ ਸਮੇਂ ਦੀ ਇੱਥੇ ਸਮਾਪਤੀ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਜੀ ਬਖਸ਼ਣਹਾਰ ਹੋ, ਭੁੱਲਾਂ ਚੁੱਕਾਂ ਦੀ ਕਿਮਾ ਬਖਸ਼ਣੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਜੀ ਸਮਾਪਤੀ ਹੈ।
ਜੱਟ ਬਿਰਾੜ ਤੇ ਟਰਨ ਵਾਲੇ ਸੇਲ